गुरु गोबिंद गोपाल गुरु, गुरु पूरन नारायण है, गुरु दयाल समरथ गुरु, गुरु नानक पतत उदारण है, गुरु हर गोबिंद आसारा पाकरम, के मकबूल शुद्ध जौ शकी उदसम, चवर शतर तखत दे मालक साहेब श्री गुरु ग्रंथ साहिब जी दी पावन हजूरी अंदर सज बैठी गुरु प्यारी खालसा साध संगत जी फतेह प्रवान करो। वाहगुरु जी का खालसा, वाहगुरु जी की फतेह। गुरुद्वारा श्री सिंह सभा पार्क एवीन्यू विखे आप सरबत संगतां ने हाजरीन हो करके पंथ दे महान विद्वान सत्कार योग संत हरी सिंह जी रंधावे वालियां पासों तुरकी बाणी दी कथा सरवण कीती है। देशां दशांतरां विच सिखी दी फुलवाड़ी नूं प्रफुल्लित करन लई प्रचार प्रसार करदे ने। सो दासी रहे सन, अज इत्थे फ्लाइट ते चल के आए ने ते हुण आप संगत दे सन्मुख हाजरीन हो करके आनंदमई कथा सरवण करवाई है। तो संप्रदावां जिहड़ियां ने सिखी दे स्कूल ने, गुरु नानक साहिब साडे प्रिंसीपल ने, पर उह जमातां ने जिहड़ियां गुरसिखी दी फुलवाड़ी नूं प्रफुल्लित रखण लई तत्पर ने, और इन्हां संप्रदावां दे महापुरश ग्यानी जन सारा जीवन पंथ लई ला दिंदे ने। जिथे बचपन तों विद्या दा आगास हुंदा है, पहलां विद्या पढ़दिआं बचपन लंघ जांदा है, जवानी अद्धी लंघ जांदी है, फिर स्टेजां दा शिंगार बन जांदे ने, ते इउं बजुर्गी ताईं प्रचार प्रसार चलदा है। सोए किसे भी धर्म की तुसी बात पाओ, चाहे इस्लाम जगत है, चाहे सनातन मत है, चाहे सिख जगत है, हर धर्म दे विच संप्रदावां हुंदियां ने। इस्लाम विच नक्शबंदी मत है, सखी सरवरां दा मत है, वख वख संस्थावां ने, 72 दे करीब फिरके ने। इदां सिख जगत विच दमदमी टकसाल निहंग सिंह, कार सेवा वाले, सेवा पंथी, नानक सर राड़ा साहिब, ये सारे सिखी दे स्कूल ने। सो मैं बेनती तां कर रहा भी कई बार कह दिता जांदा भी संप्रदावां दी की लोड़ है, संप्रदावां दी यही देण है। और ये भी कई बार कुतर्क साध्या जांदा भी संप्रदावां नाल ना जुड़ो, गुरु ग्रंथ साहिब ना जुड़ो। साडा सिखी दा ये सिद्धांत है भी साडा इष्ट गुरु ग्रंथ साहिब है। मैं खुद कहना भी उस संस्था नाल ना जुड़ो जिथे गुरु ग्रंथ साहिब दे तुल कोई देहधारी गुरु बन के बैठा है। ते जेड़ी संप्रदाय नानक नाम लेवा है गुरु दी सिखी नूं प्रफुल्लित रखदी है, हरिया भरिया रखदी है, उन्हां दी शान विच ते महाराज कहिंदे ने भाई रे संत जना की रेण, संत सभा गुर पाई है मुक्त पदारत देण। उन्हां संतां दी कदम बोसी कर जिहड़े गुरु नाल जोड़न, ते जिहड़ा गुरु नाल जुड़ गया उन्हूं खुदा प्राप्त है, उहदा जीवन सफला है। सो ਮੈਂ ਅੱਗੇ ਵਿਚਾਰ ਨੂੰ ਵਧਾਉਂਦਾ ਹਾਂ। ਗੁਰਮੁਖਾਂ ਨਾਲ ਬਚਨ ਹੋਇਆ ਸੀ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਗਾਉਣੀ ਹੈ। ਇਹ ਤਿੰਨ ਦੀਵਾਨਾਂ ਵਿੱਚ ਆਪਾਂ ਯਤਨ ਕਰਾਂਗੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਗੁਰੂ ਜੋਤ ਬਾਰੇ ਫੁਰਮਾਨ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ, ਤਾਂਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਜੋ ਜੋਤ ਸਰੂਪ ਹੈ, ਹਰ ਜ਼ਰੇ ਵਿੱਚ ਸਮਾਇਆ ਪਰਮਾਤਮਾ ਹੈ। ਜਿੰਨੇ ਕਦਮ ਉਠਾ ਰਹੇ ਹੋ, ਜਿੰਨੇ ਨੇਤਰ ਇੱਥੇ ਦੁਨੀਆਂ ਨੂੰ ਤੱਕ ਰਹੇ ਨੇ, ਇਹ ਜਿਹੜੀ ਜੋਤ ਹੈ ਜਿਹਦੇ ਬਲ ਤੇ ਆਪਾਂ ਇਹ ਕਰਤਬ ਕਰਦੇ ਹਾਂ, ਉਹ ਪਰਮੇਸ਼ਵਰ ਗੁਰੂ ਨਾਨਕ ਅਖਵਾਇਆ, ਦੁਨੀਆਂ ਤੇ ਉਹ ਪ੍ਰਗਟ ਹੋਇਆ। ਦੈਟ ਪ੍ਰੀਵੇਡਿੰਗ ਲਾਰਡ, ਦ ਇੰਬੋਡੀਮੈਂਟ ਆਫ ਲਾਈਟ, ਹੀ ਹਿਮਸੈਲਫ ਇਜ਼ ਕਾਲਡ ਗੁਰੂ ਨਾਨਕ। ਚੋਲਾ ਬਦਲਿਆ, ਗੁਰੂ ਅੰਗਦ ਬਣ ਗਏ, ਗੁਰੂ ਅਮਰਦਾਸ ਬਣ ਗਏ, ਗੁਰੂ ਰਾਮਦਾਸ, ਗੁਰੂ ਅਰਜਨ ਬਣ ਗਏ। ਜੋਤ ਉਹੀ ਰਹੀ, ਚੋਲੇ ਬਦਲਦੇ ਗਏ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ, ਚੁਲੈ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਕਹਿੰਦੇ ਜਿਹੜਾ ਚੋਰ ਛਤਰ ਤੇ ਤਖਤ ਗੁਰੂ ਨਾਨਕ ਸਾਹਿਬ ਕੋਲ ਸੀ, ਗੁਰੂ ਅੰਗਦ ਕੋਲ ਆ ਗਿਆ, ਇਉਂ ਉਹੀ ਤਖਤ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ। ਭਾਈ ਨੰਦ ਲਾਲ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਨ ਵਿੱਚ ਬਚਨ ਕਹੇ ਨੇ, ਸਲਤਨਤੇ ਸ਼ਸ਼ਮਸ਼ ਜ਼ਲਵਹਿ ਅਰਾਏ ਇਜ਼ਦੀ ਸ਼ਵਾਰੇ, ਕਵਾ ਇੰਤਸ਼ਾਰ ਅਫਜ਼ਾਏ ਕੁਦਸੀ ਬੁਆਰੇਕ। ਇੱਥੇ ਲਫ਼ਜ਼ ਵਰਤਿਆ ਹੈ ਸ਼ਸ਼ਮਸ਼ੇ, ਦੋਵਾਂ ਸ਼ਬਦਾਂ ਤੋਂ ਬਣਿਆ ਹੈ, ਸ਼ਸ਼ਮ ਤੇ ਅਸ਼। ਸ਼ਸ਼ਮ ਗਿਣਤੀ ਹੈ, ਫਾਰਸੀ ਵਿੱਚ ਛੇ ਨੂੰ ਕਹਿੰਦੇ ਨੇ, ਜਿਵੇਂ ਇੱਕ ਨੂੰ ਯੱਕ ਕਹਿ ਦਿੰਦੇ ਨੇ, ਦਸ ਨੂੰ ਦਹ ਕਹਿ ਦਿੰਦੇ ਨੇ, ਪਰਸ਼ੀਅਨ ਦੀ ਕਾਊਂਟਿੰਗ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਇਹ ਜਿਹੜਾ ਗੁਰੂ ਨਾਨਕ ਦੇ ਤਖਤ ਦਾ ਛੇਵਾਂ ਵਾਰਸ ਗੁਰੂ ਹਰਗੋਬਿੰਦ ਸਾਹਿਬ ਹੈ, ਇਹਦੇ ਦੀਦਾਰੇ ਪ੍ਰਕਾਸ਼ ਦੇ ਦੀਦਾਰੇ ਨੇ, ਇਹ ਪਰਮਾਤਮਾ ਦੇ ਦੀਦਾਰੇ ਕਰਵਾਉਣ ਵਾਲਾ ਹੈ, ਇਹ ਪਰਮਾਤਮਾ ਦਾ ਸਰੂਪ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ, ਜਿਹੜਾ ਰੱਬ ਦਿਖਦਾ ਨਹੀਂ ਗੁਰੂ ਦਿਖਾ ਦਿੰਦਾ ਹੈ। ਗੁਰੂ ਆਪ ਹੀ ਪਰਮਾਤਮਾ ਦਾ ਸਰੂਪ ਹੈ। ਪਰ ਭਾਈ ਨੰਦ ਲਾਲ ਅੱਗੇ ਕਹਿੰਦੇ ਨੇ, ਇੰਤਸ਼ਾਰ ਭਾਵ ਬਖੇਰਨਾ, ਇਹ ਗੁਰੂ ਹਰਗੋਬਿੰਦ ਸਾਹਿਬ ਜਿਵੇਂ ਬਿਜਲੀ ਅਸਮਾਨ ਵਿੱਚ ਬਿਖਰਦੀ ਹੈ, ਇਉਂ ਆਪਣੇ ਪਿਆਰਿਆਂ ਦੀਆਂ ਝੋਲੀਆਂ ਵਿੱਚ ਦਾਤਾਂ ਬਖੇਰਦੇ ਹੋ, ਝੋਲੀਆਂ ਭਰਨ ਵਾਲੇ ਹੋ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ। ਗੁਰ ਤੀਰਥ ਹੈ, ਤੀਰਥਾਂ ਤੇ ਲੋਕ ਕਿਉਂ ਜਾਂਦੇ ਨੇ, ਮਨ ਦੀ ਮੁਰਾਦ ਪੂਰੀ ਹੋਵੇ। ਗੁਰੂ ਮਨ ਦੀ ਮੁਰਾਦ ਪੂਰੀ ਕਰਨ ਵਾਲੇ ਨੇ। ਪਾਰਜਾਤ ਰੁੱਖ ਦੀ ਬਾਤ ਹੈ, ਪਾਰਜਾਤ ਰੁੱਖ ਸਨਾਤਨ ਮਤ ਇਉਂ ਸਮਝਦੀ ਹੈ ਵੀ ਜੋ ਮੰਗੋ ਉਹ ਬਖਸ਼ਦਾ ਹੈ, ਉਹੀ ਫਲ ਦੇ ਦਿੰਦਾ ਹੈ। ਕਹਿੰਦੇ ਸਿੱਖਾ ਗੁਰੂ ਹੀ ਪਾਰਜਾਤ ਹੈ, ਗੁਰੂ ਹੀ ਤੀਰਥ ਹੈ, ਗੁਰੂ ਹਰ ਮਨ ਇਸ਼ਿਤ ਫਲ ਬਖਸ਼ਣ ਵਾਲਾ ਹੈ। ਗੁਰੂ ਇਸਦਾ ਵਿਸ਼ ਫੁਲਫਿਲਿੰਗ ਟ੍ਰੀ, ਇਹ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਰੁੱਖ ਵੀ ਗੁਰੂ ਆਪ ਹੀ ਹੈ, ਨਾਮ ਬਖਸ਼ ਕੇ ਪਾਰ ਉਤਾਰਾ ਕਰਨ ਵਾਲਾ ਵੀ ਗੁਰੂ ਆਪ ਹੀ ਹੈ। ਔਰ ਇਹ ਦਸਾਂ ਗੁਰੂਆਂ ਵਿੱਚ ਇੱਕੋ ਹੀ ਜੋਤ ਹੈ, ਕਦੇ ਅੰਤਰਾ ਨਹੀਂ ਸਮਝਣਾ ਚਾਹੀਦਾ। ਜੋਤ ਵਿਗਾਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਸਾਫ ਕਿਹਾ, ਹਮੂ ਰਾਮਦਾਸੋ ਹਮੂ ਅਰਜਨਸਤ, ਹਮੂ ਹਰ ਗੋਬਿੰਦ ਆ ਕਰਮੋ ਅਹਿਸਨਸਤ, ਕਹਿੰਦੇ ਮੈਂ ਹੀ ਗੁਰੂ ਨਾਨਕ, ਮੈਂ ਹੀ ਗੁਰੂ ਰਾਮਦਾਸ, ਮੈਂ ਹੀ ਗੁਰੂ ਅਰਜਨ ਤੇ ਮੈਂ ਹੀ ਗੁਰੂ ਹਰਗੋਬਿੰਦ ਬਣਿਆ ਹਾਂ। ਹਮੂ ਗੁਰੂ ਗੋਬਿੰਦ ਸਿੰਘ, ਹਮੂ ਨਾਨਕਸਤ ਹਮਾ ਸ਼ਬਦੇਉ ਜ਼ਹਰੂ ਮਾਨਕਸਤ, ਮੈਂ ਹੀ ਸ਼ਬਦ ਅਵਤਾਰ ਹਾਂ। ਸੋ ਇਹ ਸਾਰੇ ਮੇਰੇ ਹੀ ਰੂਪ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ। ਬੇਅੰਤ ਮਹਿਮਾ ਹੈ ਬਾਣੀ ਦਾ ਫੁਰਮਾਨ ਹੈ, ਗੁਰ ਕੀ ਮਹਿਮਾ ਕਿਆ ਕਹਾ, ਗੁਰ ਬਵੇਕ ਸਤ ਸਰ ਉਹਵਾਦ, ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ। ਗੁਰੂ ਪਰਮੇਸ਼ਵਰ ਹੈ ਔਰ ਜੁਗਾਂ ਜੁਗਾਂ ਵਿੱਚੋਂ ਸਰੂਪ ਵੀ ਧਾਰਦਾ ਹੈ। ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕਰਦੇ ਨੇ, ਦਾਤਾਰ ਤੁਸੀਂ ਪਰਮੇਸ਼ਵਰ ਦਾ ਸਰੂਪ ਹੋ, ਸਭ ਦੀਆਂ ਚੋਲੀਆਂ ਪਰਦੇ ਹੋ। ਜਿਵੇਂ ਭੱਟਾ ਨੇ ਕਿਹਾ ਨਾ, ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ, ਪਰ ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਸਾਹਿਬ ਪ੍ਰਤੱਖ ਹਰ ਨੇ, ਰੱਬ ਦੀ ਮੂਰਤ ਨੇ। ਮਾਤਾ ਜੀ ਦੇ ਬੋਲ ਸਨ ਜਿਹੜੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ, ਬ੍ਰਿਜ ਭਾਸ਼ਾ ਦਾ ਮਹਾਨ ਗ੍ਰੰਥ ਹੈ, ਕਵੀ ਸੰਤੋਖ ਸਿੰਘ ਹੁਣਾ ਲਿਖੇ ਨੇ, ਸਿੱਖਣ ਹਜ਼ਾਰਨ ਕੀ ਕਾਮਨਾ ਕੋ ਕਰੋ ਪੂਰ, ਵਿੱਤ ਸੁਖ ਆਦਿਕ ਸਖਲ ਸੁਖ ਦਾਇਕੋ, ਆਪ ਸਮਰੱਥ ਨਾਥ ਸਭੈ ਵਿਦ ਹਾਥ ਬਿਖੈ, ਕਿਰਪਾ ਸਾਥ ਕਹੋ ਸੁੰਦਰ ਸੁਨੰਦ ਕੋ। ਮਹਾਰਾਜ ਤੁਸੀਂ ਆਪ ਨਾਥ ਹੋ, ਅਕਾਲ ਪੁਰਖ ਦਾ ਸਰੂਪ ਹੋ, ਹਜ਼ਾਰਾਂ ਹੀ ਸਿੱਖਾਂ ਦੀ ਕਾਮਨਾ ਪੂਰੀ ਕਰਦੇ ਹੋ, ਆਪਣੇ ਘਰ ਵਿੱਚ ਬੱਚਾ ਨਹੀਂ ਹੈ। ਤੋ ਜਿਹੜੇ ਸ਼ਰੀਕ ਨੇ ਨਾ ਆਪਣੇ ਬਾਬਾ ਪਿਰਥੀ ਚੰਦ ਤੇ ਬੀਬੀ ਕਰਮੋ, ਉਹ ਰੋਜ਼ ਮਿਹਣੇ ਮਾਰਦੇ ਨੇ ਵੀ ਗੁਰੂ ਅਰਜਨ ਦੀ ਮੌਤ ਤੋਂ ਬਾਅਦ ਮਿਹਰਬਾਨ ਤਖ਼ਤ ਦਾ ਵਾਰਸ ਬਣੇਗਾ, ਇਹਨਾਂ ਉਂਤਰੇ ਚਲੇ ਜਾਣਾ ਦੁਨੀਆਂ ਤੋਂ, ਤੁਹਾਡੇ ਤੇ ਸੁੱਖ ਦੁੱਖ ਦਾ ਅਸਰ ਨਹੀਂ ਹੈ, ਪਰ ਮੈਂ ਮਾਂ ਹਾਂ, ਮੈਨੂੰ ਇਹ ਬੋਲ ਤੀਰਾਂ ਨਾਲੋਂ ਵੱਧ ਕੇ ਚੁਭਦੇ ਨੇ ਤੇ ਤੁਸੀਂ ਸਭ ਦੀ ਆਸ ਪੂਰੀ ਕਰਦੇ ਹੋ। ਬਾਣੀ ਚਾਹੁੰਦਾ ਨਾ, ਜਿੱਤੜੇ ਫਲ ਮਨ ਬਾਂਸ਼ੀਆ ਹੈ, ਤਿੱਤੜੇ ਸਤਿਗੁਰ ਪਾਸ। ਗੁਰੂ ਉਹ ਬਾਗ ਹੈ ਜਿੱਥੋਂ ਹਰ ਫਲ ਮਿਲ ਜਾਂਦਾ ਹੈ, ਹਰ ਦਾਤ ਉਹ ਬਖਸ਼ਣ ਵਾਲਾ ਹੈ। ਮਾਤਾ ਜੀ ਨੇ ਬੇਨਤੀ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਦੇ ਲਈ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਆਖਣ ਲੱਗੇ, ਕਰਮਾਂ ਵਿੱਚ ਪੁੱਤਰ ਹੈ ਨਹੀਂ ਹੈ ਆਪਣੇ। ਹੁਣ ਜੇ ਗੁਰੂ ਅਰਜਨ ਸਾਹਿਬ ਪਰਮਾਤਮਾ ਦਾ ਸਰੂਪ ਨੇ ਤੇ ਜੋ ਗੁਰਾਂ ਦੇ ਨਾਲ ਵਿਆਹੀ ਹੈ ਮਾਈ, ਉਹ ਵੀ ਤੇ ਆਦਿ ਸ਼ਕਤੀ ਹੋਵੇਗੀ ਨਾ। ਵੇਖੋ ਜਵਾਬ ਕੀ ਦਿੱਤਾ। ਮਾਤਾ ਜੀ ਕਹਿੰਦੇ ਵੀ ਤੁਸੀਂ ਨਿਰਗੁਣ ਸਰੂਪ ਵੀ ਹੋ ਤੇ ਸਰਗੁਣ ਵੀ ਹੋ, ਤੇ ਜੇ ਨਿਰਗੁਣ ਰੂਪ ਵਿੱਚ ਪੁੱਤਰ ਨਹੀਂ ਲਿਖਿਆ ਤੇ ਇੱਥੇ ਸਰਗੁਣ ਵਿੱਚ ਕਲਮ ਨਾ ਲਿਖ ਦਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਚਾਰੇ ਜਾਗੇ ਚਹੁ ਜੁਗੀ ਪੰਚਾਇਣ ਪ੍ਰਭ ਆਪੇ ਹੋਆ, ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ। ਦੂਣੀ ਚੌਣੀ ਕਰਾਮਾਤ ਦੇ ਮਾਲਕ ਨੇ ਗੁਰੂ ਅਰਜਨ ਸਾਹਿਬ। ਪਹਿਲਾਂ ਚਾਰ ਸਨ ਗੁਰੂ ਰਾਮਦਾਸ ਤਾਈ ਗੁਰੂ ਨਾਨਕ ਤੋਂ ਲੈ ਕੇ ਹੁਣ ਪੰਚਮ, ਕਹਿੰਦੇ ਫਿਰ ਖੁਦਾ ਆਪ ਪ੍ਰਗਟ ਹੁੰਦਾ ਹੈ। ਮਹਾਰਾਜ ਨੇ ਜਿਹੜਾ ਜਵਾਬ ਦਿੱਤਾ ਸੀ ਨਾ, ਉਹ ਸਮਝਣਾ ਪਵੇਗਾ। ਗੁਰੂ ਸਾਹਿਬ ਕਹਿੰਦੇ, ਮੈਂ ਆਪਣੀ ਅਜ਼ਮਤ ਨਾਲ ਕਰਾਮਾਤ ਨਾਲ ਹਰ ਇੱਕ ਦੇ ਕਰਮਗਤ ਨੂੰ ਬਦਲ ਸਕਦਾ ਹਾਂ, ਪਰ ਮੈਂ ਘਰ ਵਿੱਚ ਅਜ਼ਮਤ ਨਹੀਂ ਵਰਤ ਸਕਦਾ। ਉਹਦਾ ਕਾਰਨ ਹੈ, ਗੁਰੂ ਦੁੱਖ ਤੋਂ ਸੁੱਖ ਤੋਂ ਰੋਗ ਤੋਂ ਸੋਗ ਤੋਂ ਆਸਾ ਤੋਂ ਮਨਸਾ ਤੋਂ ਰਹਿਤ ਹੁੰਦਾ ਹੈ, ਇੱਛਾ ਰਹਿਤ ਰੱਜਿਆ ਹੋਇਆ। ਤੇ ਜੇ ਕਰਮਾਂ ਵਿੱਚ ਨਿਰਗੁਣ ਜੋਤ ਨੇ ਫਰਜ਼ੰਦ ਨਹੀਂ ਲਿਖਿਆ, ਮੈਂ ਸਰਗੁਣ ਚੋਲੇ ਵਿੱਚ ਪੁੱਤਰ ਦਾ ਵਾਕ ਕੱਢਦਾ ਹਾਂ, ਤੋ ਲੋਕਾਈ ਆਖੇਗੀ ਤੇ ਪੁੱਤਰ ਮੋਹ ਦਾ ਬੱਜਾ ਹੈ, ਇਹ ਰੱਬ ਦਾ ਰੂਪ ਕਿੱਥੇ ਹੈ? ਰੱਬ ਤੇ ਮੋਹ ਤੋਂ ਮੁਕਤ ਹੁੰਦਾ ਹੈ, ਉਹ ਤੇ ਦੁੱਖ ਸੁੱਖ ਰੋਗ ਸੋਗ ਤੋਂ ਮੁਕਤ ਹੁੰਦਾ ਹੈ। ਇਹ ਮੈਂ ਅਜ਼ਮਤ ਨਹੀਂ ਕਰਨੀ ਕਰਦੇ ਵਿੱਚ, ਮੇਰਾ ਤੇ ਸੁਭਾਅ ਹੈ ਤਿਸਕਾ ਭਾਣਾ ਲਾਗੈ ਮਿੱਠਾ, ਅਕਾਲ ਪੁਰਖ ਦੇ ਹੁਕਮ ਵਿੱਚ। ਮਾਤਾ ਜੀ ਕੁਝ ਗੰਭੀਰ ਹੋਏ ਤੇ ਬੇਨਤੀ ਕੀਤੀ ਕੋਈ ਰਸਤਾ, ਤੇ ਗੁਰੂ ਅਰਜਨ ਸਾਹਿਬ ਆਖਣ ਲੱਗੇ ਫਿਰ ਇੱਕ ਰਸਤਾ ਹੈ, ਜਿਹੜੀ ਗੰਢ ਮੈਂ ਬੰਨ ਦਵਾਂ ਨਾ ਉਹ ਮੇਰਾ ਪਿਆਰਾ ਸੰਤ ਖੋਲ ਸਕਦਾ ਹੈ। ਜਿਵੇਂ ਮਾਪੇ ਬੱਚਿਆਂ ਦੀ ਜਿੱਦ ਅੱਗੇ ਝੁੱਕ ਜਾਂਦੇ ਨੇ, ਤੇ ਜਿਹੜੀ ਗੰਢ ਕੋਈ ਸਾਧੂ ਬੰਨ ਦਵੇ ਉਹ ਮੈਂ ਨਹੀਂ ਖੋਲ ਸਕਦਾ। ਵੇਖੋ ਗੁਰੂ ਦੀ ਜਿਹੜੀ ਹਸਤੀ ਹੈ, ਸੁੱਖ ਦੁੱਖ ਜਿਹੇ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਭਗਵਾਨ ਐਵੇਂ ਥੋੜੀ ਕਹਿ ਦਿੱਤਾ ਜਾਂਦਾ ਕਿਸੇ ਨੂੰ, ਜਿਹੜਾ ਸੁੱਖ ਦੁੱਖ ਤੋਂ ਆਸਾ ਮਨਸਾ ਤੋਂ ਰਹਿਤ ਹੈ ਉਹਨੂੰ ਕਿਹਾ ਜਾਂਦਾ, ਉਹ ਨੇ ਗੁਰੂ ਅਰਜਨ ਸਾਹਿਬ। ਕਹਿੰਦੇ ਕੋਈ ਮਹਾਂਪੁਰਸ਼ ਕੋਈ ਮਹਾਤਮਾ ਅਰਦਾਸ ਕਰੇ ਤੇ ਖੇਡ ਚੱਲਦੀ ਹੈ, ਮੇਰੀ ਬਾਂਧੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੈ, ਏਕ ਸਮੈ ਮੋਕੋ ਗਹਿ ਬੰਦ ਹੈ ਤਉ ਫੁਨ ਮੋਹ ਪੈ ਜਵਾਬ ਨਾ ਹੋਏ। ਕਹਿੰਦੇ ਜੇ ਮੈਂ ਬਚਨ ਕਰਾਂ, ਬਚਨ ਅਟਲ ਹੈ, ਪਰ ਮੇਰਾ ਪਿਆਰਾ ਭਗਤ ਬੇਨਤੀ ਕਰੇ ਤੇ ਮੈਂ ਬਚਨ ਬਦਲ ਦਿੰਦਾ, ਪਰ ਜੇ ਸਾਧੂ ਬਚਨ ਕਰੇ ਤੇ ਮੈਂ ਉਹ ਨਹੀਂ ਟਾਲਦਾ। ਬਾਬਾ ਬੁੱਢਾ ਜੀ ਬੀੜ ਵਿੱਚ ਰਹਿੰਦੇ ਨੇ, ਇਹ ਉਹੀ ਬੀੜ ਹੈ, ਜ਼ਮੀਨ ਹੈ, ਖੇਤ ਨੇ, ਜਿਹੜੇ ਅਕਬਰ ਬਾਦਸ਼ਾਹ ਨੇ ਪਟਾ ਲਿਖ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਰੱਖੇ ਸਨ ਗੋਇੰਦਵਾਲ ਦੀ ਧਰਤੀ ਤੇ। ਤੇ ਜਦੋਂ ਲੰਗਰ ਵਿੱਚ ਪ੍ਰਸ਼ਾਦਾ ਛਕ ਲਿਆ ਅਕਬਰ ਨੇ ਤੇ ਗੁਰੂ ਸਾਹਿਬ ਨੂੰ ਕਹਿੰਦਾ, ਜੀ ਇਹ ਤੇ ਬੜਾ ਖਰਚਾ ਹੈ ਰਸਤ ਦਾ, ਆ ਮੈਂ ਜਗੀਰ ਦੇ ਚੱਲਿਆ, ਤੁਹਾਨੂੰ ਮੁਸ਼ਕਲ ਨਹੀਂ ਆਵੇਗੀ। ਤੇ ਗੁਰੂ ਸਾਹਿਬ ਕਹਿੰਦੇ, ਜੇ ਜਗੀਰ ਰੱਖ ਲਈ ਤੇ ਕੱਲ ਨੂੰ ਤੂੰ ਆਖੇਗਾ ਇਹ ਲੰਗਰ ਵੀ ਅਕਬਰ ਦਾ ਹੀ ਵੱਜਣਾ ਚਾਹੀਦਾ, ਇਹ ਗੁਰੂ ਦਾ ਲੰਗਰ ਤੇ ਰਿਹਾ ਨਾ। ਕਹਿੰਦਾ ਨਹੀਂ, ਇਹ ਅਕਬਰ ਦਾ ਲੰਗਰ ਨਹੀਂ ਵੱਜੇਗਾ, ਲੰਗਰ ਗੁਰੂ ਦਾ ਹੀ ਹੈ, ਜਿਵੇਂ ਹੋਰਾਂ ਤੋਂ ਦਸਵੰਧ ਲੈਂਦੇ ਹੋ ਮੇਰਾ ਵੀ ਦਸਵੰਧ ਹੀ ਸਮਝੋ, ਮੈਂ ਨਾਮ ਨਹੀਂ ਲਿਖਾਉਣ ਆਇਆ ਲੰਗਰ ਤੇ। ਇਹ ਜਿਹੜੀ ਜ਼ਮੀਨ ਸੀ, ਇਹ ਜਿਹੜਾ ਪਟਾ ਸੀ ਪਿੰਡਾਂ ਦਾ, ਇਹ ਸਾਰੀ ਜ਼ਮੀਨ ਬਾਬਾ ਬੁੱਢਾ ਜੀ ਸਾਂਭਦੇ ਸੀ ਤੇ ਉਹ ਜਗ੍ਹਾ ਦਾ ਨਾਮ ਬੀੜ ਬਾਬਾ ਬੁੱਢਾ ਪੈ ਗਿਆ ਜਿੱਥੇ ਟਿਕੇ ਸਨ। ਕਹਿੰਦੇ ਬਾਬਾ ਬੁੱਢਾ ਜੀ ਕੋਲ ਜਾਓ, ਜੇ ਉਹ ਅਰਦਾਸ ਬੇਨਤੀ ਕਰਨ, ਪਰਿਵਾਰ ਦੀ ਮੈਂ ਮੋੜ ਸਕਦਾ, ਬਾਬਾ ਬੁੱਢਾ ਦੀ ਨਹੀਂ ਮੋੜ ਸਕਦਾ। ਗੁਰੂ ਨਾਨਕ ਤੋਂ ਲੈ ਕੇ ਅੱਜ ਪੰਜਵੇਂ ਜਾਮੇ ਤਾਈਂ ਉਹ ਸਾਡੀ ਸੇਵਾ ਵਿੱਚ ਨੇ। ਦੇਖੋ ਸੇਵਾ ਕੀ ਕਰ ਰਹੇ ਨੇ, ਰਾਖਾ ਰਹੇ ਘਾਸ ਕੋ ਨਾ ਗਮਨੇ ਆਵਾਸ ਕੋ। ਕਹਿੰਦੇ ਘਰ ਨਹੀਂ ਜਾਂਦਾ, ਸਾਡੀ ਖੇਤਾਂ ਦੀ ਰਾਖੀ ਕਰਦਾ ਹੈ, ਘਾਹ ਦੀ ਰਾਖੀ ਕਰਦਾ ਹੈ। ਦਰਸ ਕਰ ਤਾਸ ਕੋ ਸ਼ਕਤ ਬਰ ਦੇਨ ਕੀ ਸਾਹਿਬ ਸੋ ਬੁੱਢਾ ਨਾਮ, ਮਹਾ ਗੁਣ ਬ੍ਰਿੰਦ ਧਾਮ ਗਿਆਨ ਅਭਿਰਾਮ ਸ਼ੇਰ ਮੋਹ ਸਮ ਏਮ ਕੀ। ਗਿਆਨ ਵਿੱਚ ਸ਼ੇਰ ਹੈ, ਗਿਆਨ ਦਾ ਉਹ ਸਮੁੰਦਰ ਹੈ, ਜਾਓ ਜਾ ਕੇ ਉਸ ਮਹਾਂਪੁਰਸ਼ ਨੂੰ ਬੇਨਤੀ ਕਰੋ। ਮਾਤਾ ਜੀ ਅੰਮ੍ਰਿਤ ਵੇਲੇ ਉੱਠੇ, ਨਾਲ ਸੇਵਾਦਾਰ ਮਾਈਆਂ ਨੇ, ਹੱਥੀਂ ਅੰਮ੍ਰਿਤ ਵੇਲੇ ਮਿੱਸੀਆਂ ਰੋਟੀਆਂ ਪਕਾ ਲਈਆਂ। ਲੱਸੀ ਲੈ ਲਈ, ਗੰਢੇ ਲੈ ਲਏ, ਅਚਾਰ ਲੈ ਲਿਆ, ਪਿਆਜ ਲੈ ਲਿਆ। ਮਾਈ ਇਹ ਗੱਲ ਸਮਝਦੀ ਹੈ ਵੀ ਜਿਹੜੇ ਜ਼ਮੀਂਦਾਰ ਹੁੰਦੇ ਨੇ ਨਾ, ਰੰਧਾਵੇ ਪਰਿਵਾਰ ਵਿੱਚੋਂ ਸਨ ਬਾਬਾ ਬੁੱਢਾ ਜੀ, ਅੱਜ ਵੀ ਪਰਿਵਾਰ ਦੇ ਲੋਕ ਨੇ ਉਹਨਾਂ ਦੇ। ਇਹ ਦਹੀਂ ਲੱਸੀ, ਘਿਓ, ਅਚਾਰ, ਪ੍ਰਸ਼ਾਦਾ, ਗੰਢਾ, ਮਿੱਸਾ ਖਾਣਾ ਪਸੰਦ ਕਰਦੇ ਨੇ। ਹੁਣ ਬਾਬਾ ਬੁੱਢਾ ਜੀ ਨੂੰ ਕਿੰਨੇ ਜਾਣਨਾ ਸੀ ਜੇ ਗੁਰੂ ਸਾਹਿਬ ਵਡਿਆਈ ਨਾ ਦਿੰਦੇ ਤੇ। ਵਡਿਆਈ ਕਰਾਉਣੀ ਹੈ ਨਾ ਆਪਣੇ ਪਿਆਰੇ ਦੀ। ਬਾਣੀ ਚਾਹੁੰਦਾ ਨਾ ਸਤਿਗੁਰ ਕਹਿ ਭਾਣੈ ਜੋ ਚੱਲੈ ਤੇ ਸੋ ਵਡਿਆਈ ਵੱਡੀ ਹੋਏ। ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਦਾ ਉਹਦੀ ਵਡਿਆਈ ਵੱਡੀ ਹੋ ਜਾਂਦੀ ਹੈ। ਹੀ ਓਬਟੇਨਸ ਦਾ ਗ੍ਰੇਟੈਸਟ ਗਲੋਰੀ। ਇੰਨੀ ਵਡਿਆਈ ਹੈ ਜਿਹਦੇ ਤੁਲ ਹੋਰ ਕੋਈ ਵਡਿਆਈ ਨਹੀਂ ਹੈ। ਮਾਤਾ ਜੀ ਬੀੜ ਪਹੁੰਚੇ ਤੇ ਬਾਬਾ ਬੁੱਢਾ ਜੀ ਨੇ ਜਦੋਂ ਜਗਤ ਮਾਤਾ ਨੂੰ ਵੇਖਿਆ ਤੇ ਉੱਠੇ, ਮਾਤਾ ਜੀ ਦੇ ਸੀਸ ਤੋਂ ਪ੍ਰਸ਼ਾਦਾ ਪਾਣੀ ਲਾ ਲਿਆ, ਮਾਤਾ ਜੀ ਨੂੰ ਬਿਠਾਇਆ, ਪਾਸ ਬੈਠ ਗਏ। ਸੇਵਾਦਾਰ ਸੇਵਿਕਾਵਾਂ ਪਾਸ ਬੈਠੀਆਂ ਨੇ, ਪ੍ਰਸ਼ਾਦਾ ਛਕਣ ਲੱਗੇ ਨੇ ਤੇ ਮਾਤਾ ਜੀ ਨੂੰ ਆਖਣ ਲੱਗੇ, ਇਤਿਹਾਸ ਦੇ ਬੋਲ ਨੇ, ਸੁਤ ਕੋ ਸ਼ੁਧਤ ਜਨਨ ਜਬ ਜਾਨਤ ਸਭ ਤਜ ਕਰ ਤਸ ਕੋ ਤ੍ਰਿਪਤਾਏ ਤਿਮ ਹੇ ਮਾਤਾ ਮੋਹੇ ਤ੍ਰਿਪਤਾਇਸ ਸ਼ੁਧਤ ਤ੍ਰਿਖਤ ਲਖ ਕਹਿ ਸਹਿਸਾਏ। ਮਾਂ ਜਦੋਂ ਬੱਚੇ ਨੂੰ ਭੁੱਖ ਲੱਗੀ ਹੁੰਦੀ ਹੈ ਨਾ ਤੇ ਐਸਾ ਮੋਹ ਹੁੰਦਾ ਹੈ ਆਪਣੀ ਮਾਂ ਨਾਲ ਬੱਚੇ ਦਾ ਵੀ ਉਹ ਰੋਟੀ ਨਾ ਵੀ ਮੰਗੇ ਤੇ ਮਾਂ ਬੁੱਝ ਲੈਂਦੀ ਹੈ ਮੇਰਾ ਬੱਚਾ ਭੁੱਖਾ ਹੈ ਤੇ ਭੋਜਨ ਦਾ ਪ੍ਰਬੰਧ ਕਰ ਦਿੰਦੀ ਹੈ। ਇਹ ਮਤਰੇਈ ਮਾਂ ਨਹੀਂ ਕਰ ਸਕਦੀ, ਇਹ ਮਾਸੀਆਂ ਚਾਚੀਆਂ ਤਾਈਆਂ ਨਹੀਂ ਕਰ ਸਕਦੀਆਂ, ਇਹ ਮਾਂ ਹੀ ਕਰਦੀ ਹੈ। ਪੰਜ ਸੱਤ ਨਿਆਣੇ ਹੋਣ ਨਾ ਤੇ ਮਾਂ ਨੂੰ ਪਤਾ ਹੁੰਦਾ ਵੀ ਵੱਡੇ ਨੂੰ ਇਸ ਵੇਲੇ ਭੁੱਖ ਲੱਗਦੀ ਹੈ, ਛੋਟੇ ਨੂੰ ਇਸ ਵੇਲੇ, ਵਿਚਾਲੜੇ ਨੂੰ ਇਸ ਵੇਲੇ, ਇਹਨੂੰ ਇਸ ਵੇਲੇ ਤੇ ਉਹਨੂੰ ਇਸ ਵੇਲੇ। ਬੱਚਾ ਰੋਂਦਾ ਹੀ ਹੈ ਤੇ ਮਾਂ ਦੁੱਧ ਦੇ ਦਿੰਦੀ ਹੈ, ਹਰੇ ਬੋਲਣਾ ਕਿੱਥੇ ਆਉਂਦਾ ਹੈ ਦੋਵਾਂ ਚੌਵਾਂ ਮਹੀਨਿਆਂ ਦੇ ਬਾਲਕ ਨਾਲ। ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਈ। ਮਾਂ ਨੂੰ ਪਤਾ ਹੈ ਬੱਚੇ ਦਾ ਆਸਰਾ ਦੁੱਧ ਹੈ, ਮੰਗਣਾ ਨਹੀਂ ਜਾਣਦਾ ਪਰ ਮਾਂ ਸਮਝਦੀ ਹੈ ਕਿਉਂਕਿ ਅੰਦਰਾਂ ਦਾ ਮੋਹ ਹੈ। ਜੈਸੇ ਭੁੱਖੇ ਭੋਜਨ ਮਾਤ, ਭੁੱਖੇ ਨੂੰ ਮਾਂ ਦਾ ਸਹਾਰਾ ਹੈ, ਭੋਜਨ ਦਾ ਸਹਾਰਾ ਹੈ। ਮਾਂ ਮੈਨੂੰ ਸੇਵਾ ਕਰਦਿਆਂ ਲੱਗੀ ਸੀ ਭੁੱਖ ਤੇ ਤੂੰ ਜਾਣੀ ਜਾਣ ਹੈ ਮੇਰੇ ਲਈ ਪ੍ਰਸ਼ਾਦਾ ਲੈ ਕੇ ਆ ਗਈ ਹੈ। ਪ੍ਰਸ਼ਾਦਾ ਛਕ ਰਹੇ ਨੇ ਤੇ ਮਾਤਾ ਜੀ ਨੂੰ ਕਹਿੰਦੇ ਵੀ ਤੁਸੀਂ ਇੱਥੇ ਆਏ ਹੋ, ਹੁਕਮ ਕਰੋ ਤੇ ਮਾਤਾ ਜੀ ਨੇ ਉੱਥੇ ਇਹ ਬਚਨ ਕੀਤਾ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਹੈ, ਘਰ ਦੇ ਵਿੱਚ ਲਾਲ ਨਹੀਂ ਹੈ ਬਾਬਾ ਬੁੱਢਾ ਜੀ, ਤੁਸੀਂ ਜਾਣਦੇ ਹੋ। ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ, ਉਹ ਕਹਿੰਦੇ ਕਰਮਾਂ ਵਿੱਚ ਨਹੀਂ ਹੈ। ਜੇ ਤੁਸੀਂ ਅਰਦਾਸ ਕਰੋ ਤੇ ਕਿਰਪਾ ਕਰ ਸਕਦੇ ਨੇ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ। ਨਿਮਰਤਾ ਵਿੱਚ ਬਾਬਾ ਬੁੱਢਾ ਜੀ ਆਖਣ ਲੱਗੇ, ਬੁੱਢਾ ਸ਼ਰੋਣ ਸੁਣ ਕਹਿ ਜਵਾਬ ਦੀਨ ਭੰਨ ਕਹਿ ਤਨੁਜ ਕਹਾ ਮੋਹੇ ਟਿਗ ਕਾਹੀ ਗੁਰ ਧਾਮ ਕੋ ਰਾਖਾ ਰਹੋ ਬੀੜ ਕਾ ਸ਼ਗਤ ਮੋਹ ਮੈਂ ਕਹਾ ਆਸ ਸੇਵਕ ਸਦਾ ਕੇ ਕਰੈ ਕਾਮ ਅਭਿਰਾਮ ਕੋ। ਮੈਂ ਹਾਂ ਘਾਈ ਤੁਹਾਡੇ ਘਰ ਦਾ ਸੇਵਾਦਾਰ, ਰਾਖੀ ਕਰਦਾ ਹਾਂ ਖੇਤਾਂ ਦੀ, ਮੇਰੇ ਕੋਲ ਇਹ ਤਾਕਤ ਅਜ਼ਮਤ ਕਿੱਥੇ ਹੈ ਵੀ ਬਚਨ ਕਰਾਂ ਤੇ ਫਰਜ਼ੰਦ ਪੈਦਾ ਹੋ ਜਾਵੇ। ਮੈਂ ਤੇ ਸੇਵਾਦਾਰ ਹਾਂ, ਮਾਤਾ ਜੀ ਤੁਹਾਡੇ ਸਿਰ ਦੇ ਸਾਈਂ ਦਾ ਤਾਰ ਨੇ, ਕੁੱਲ ਕੈਨਾਤ ਦੀਆਂ ਝੋਲੀਆਂ ਭਰਨ ਵਾਲੇ ਨੇ। ਆਪ ਗੁਰੂ ਪੂਰਨ ਹੈ ਪੂਰਤ ਮਨੋਰ ਥਾਨ ਜਾਚਤ ਹਜ਼ਾਰੋ ਦਾਸ ਲੇਹ ਤਿੰਨ ਨਾਮ ਕੋ। ਜਿਹੜਾ ਆ ਕੇ ਮੰਗੇ ਉਹਦੀਆਂ ਵੀ ਝੋਲੀਆਂ ਭਰਦੇ ਤੇ ਜਿਹੜਾ ਵਲੈਤ ਬੈਠਾ ਮੰਗੇ ਨਾਮ ਜਪੇ ਉਹਦੀਆਂ ਵੀ ਝੋਲੀਆਂ ਭਰ ਦਿੰਦੇ ਗੁਰੂ ਅਰਜਨ। ਉੱਤੇ ਏਡੇ ਦਾ ਤਾਰ ਨਾ ਤੇ ਮੇਰੇ ਪਾਸ ਤੁਸੀਂ ਇਹ ਬੇਨਤੀ ਕਿਉਂ ਕਰਦੇ ਹੋ? ਉਹਨਾਂ ਕੋਲ ਬੇਨਤੀ ਕਰੋ। ਮਾਤਾ ਜੀ ਕਹਿੰਦੇ ਬੇਨਤੀ ਕੀਤੀ ਸੀ, ਉਹ ਕਹਿੰਦੇ ਵੀ ਮੈਂ ਅਜ਼ਮਤ ਘਰ ਵਿੱਚ ਨਹੀਂ ਦਿਖਾ ਸਕਦਾ। ਬਾਬਾ ਬੁੱਢਾ ਜੀ ਅਰਦਾਸ ਕਰਨ ਤੇ ਮੈਂ ਕਰਮਗਤ ਵੀ ਬਦਲ ਸਕਦਾ ਹਾਂ। ਬਾਬਾ ਬੁੱਢਾ ਜੀ ਲੰਗਰ ਛਕੀ ਗਏ। ਲੰਗਰ ਛਕਦਿਆਂ ਛਕਦਿਆਂ ਇਤਿਹਾਸ ਦੇ ਬੋਲ ਨੇ ਕਹਿੰਦੇ ਏਦਾਂ ਪੱਟ ਤੇ ਗੰਢਾ ਰੱਖ ਲਿਆ ਤੇ ਗੰਢੇ ਨੂੰ ਭੰਨਣ ਲੱਗੇ, ਗਲੂਏ ਮੁਬਾਰਕ ਚੋਂ ਬੋਲੇ ਨੇ, ਬੋਲਿਓ ਬੜ ਉਤਸ਼ਾਹ ਬਢਾਵਤ, ਧੰਨ ਮਾਤ ਆਵਨ ਪਾ ਤੋਹੇ, ਰਣ ਪ੍ਰੇ ਰਣ ਕਮਸਾਨ ਮਚਾਵੈ ਹੈ, ਦੁਸ਼ਟ ਖਪਾਵੈ ਕਰਕੈ ਕਰੋਹੇ, ਜਥਾ ਸੋ ਕੰਧਕ ਮੈਂ ਅਬ ਫੋਰੇ, ਤਿਮ ਮੁਗਲਨ ਕੇ ਫੋਰੇ ਸੀਸ, ਜਿਮ ਖੁਦਿਆਰਥ ਮੁਝ ਤ੍ਰਿਪਤਾਇਸ, ਤਿਮ ਤੂੰ ਤ੍ਰਿਪਤਹਿ ਅਸ ਸੋ ਥੀਸ। ਬ੍ਰਿਜ ਭਾਸ਼ਾ ਦੇ ਬੋਲ ਨੇ। ਮਾਤਾ ਤੂੰ ਮੈਨੂੰ ਤ੍ਰਿਪਤਾ ਦਿੱਤਾ ਹੈ, ਭੁੱਖੇ ਭੋਜਨ ਕਰਾਇਆ ਹੈ ਤੇ ਬੱਦਲ ਵਾਂਗੂ ਗਰਜਦੇ ਹੋਏ ਆਖਣ ਲੱਗੇ, ਇੱਕ ਹੱਥ ਨਾਲ ਮੁੱਕਾ ਮਾਰ ਕੇ ਗੰਢਾ ਭੰਨਿਆ, ਉਹ ਗੰਢੀ ਉੱਡ ਕੇ ਉਹ ਗਈ। ਕਹਿੰਦੇ ਐਸਾ ਸੂਰਬੀਰ ਫਰਜ਼ੰਦ ਘਰ ਵਿੱਚ ਪੈਦਾ ਹੋਵੇਗਾ, ਏਦਾਂ ਮੁਗਲਾਂ ਦੇ ਸਿਰ ਭੰਨ ਭੰਨ ਕੇ ਸੁੱਟਿਆ ਕਰੇਗਾ। ਮੈਂ ਗੁਰੂ ਨਾਨਕ ਗੁਰੂ ਅਰਜਨ ਅੱਗੇ ਅਰਦਾਸ ਕਰਦਾ ਹਾਂ, ਤੇਰੇ ਘਰ ਵਿੱਚ ਐਸਾ ਸੂਰਬੀਰ ਫਰਜ਼ੰਦ ਪੈਦਾ ਹੋਵੇ। ਖਜ਼ਾਨੇ ਦਾ ਮਾਲਕ ਇੱਕੋ ਹੀ ਹੈ, ਗੁਰੂ ਅਰਜਨ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦਿਆਂ ਤੋਟ ਨਾ ਆਵਈ ਗੰਤ ਭਰੇ ਭੰਡਾਰ। ਤੇ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਸ਼ਾਂ ਲਈ ਬਾਣੀ ਵਿੱਚ ਇਹ ਗੱਲ ਆਉਂਦੀ ਹੈ, ਭਗਤ ਮੁਖੇ ਤੇ ਬੋਲਦੇ ਸੇ ਵਚਨ, ਉਹ ਬੰਦੇ ਜੋ ਮਹਾਂਪੁਰਸ਼ ਗਲੂਏ ਚੋਂ ਬੋਲ ਕੱਢ ਦੇਣ, ਗੁਰੂ ਪੂਰੇ ਕਰ ਦਿੰਦਾ ਹੈ। ਗੁਰੂ ਆਪਣੇ ਪਿਆਰਿਆਂ ਨਾਲ ਪ੍ਰੇਮ ਕਰਦਾ ਹੈ। ਵਟ ਐਵਰ ਦਾ ਲੋਰਡਸ ਡਿਵੋਟੀਸ ਪੁੱਟ ਵਿਦ ਦੇਅਰ ਮਾਊਸ ਸ਼ੈਲ ਕਮ ਟੂ ਪਾਸ, ਜੋ ਵੀ ਮਹਾਂਪੁਰਸ਼ ਗਲੂਏ ਚੋਂ ਆਕੇਗਾ ਉਹ ਪਾਰ ਲੰਘੇਗਾ। ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ, ਇਹ ਦੁਨੀਆਂ ਚ ਪ੍ਰਗਟ ਹੈ ਸਾਧੂਆਂ ਦੀ ਕਰਾਮਾਤ। ਇੱਕੋ ਵੀ ਲੋਕ ਨੇ ਅੱਗੇ ਲਿਖਦੇ ਨੇ, ਸੁਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖਹੰਦੇ। ਤੇ ਜਿਹੜੇ ਸਾਧੂਆਂ ਨਾਲ ਈਰਖਾ ਕਰਦੇ ਨੇ ਉਹਨਾਂ ਦੇ ਜੀਵਨ ਵਿੱਚ ਚਿੰਤਾਵਾਂ ਡਿਪਰੈਸ਼ਨ ਰੋਗ ਸੋਗ ਨੇ, ਉਹ ਸੁੱਖ ਨਹੀਂ ਪਾ ਸਕਦੇ। ਇਹ ਬਾਣੀ ਦਾ ਫੈਸਲਾ ਹੈ। ਬਾਬਾ ਬੁੱਢਾ ਜੀ ਨੇ ਬਚਨ ਕਰ ਦਿੱਤਾ, ਗੁਰੂ ਨਾਨਕ ਗੁਰੂ ਅਰਜਨ ਸਾਹਿਬ ਅੱਗੇ ਅਰਦਾਸ ਕੀਤੀ। ਸਮਾਂ ਆਇਆ ਸੰਮਤ 1652 ਬਿਕਰਮੀ ਹਾੜ ਵਧੀ 1 ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪਿੰਡ ਵਡਾਲੀ ਹੁੰਦਾ ਹੈ। ਬਾਣੀ ਦਾ ਫੁਰਮਾਨ ਹੈ ਗੁਰੂ ਜੋਤ ਬਾਬਤ, ਭਾਈ ਗੁਰਦਾਸ ਕਹਿੰਦੇ ਨੇ, ਦਸਤਗੀਰ ਹੋਏ 5 ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਅਡੋਲਾ। ਕਹਿੰਦੇ ਅੱਗੇ 5 ਪੀਰ ਸਨ ਬਾਂਹ ਫੜਨ ਵਾਲੇ ਗੁਰੂ ਨਾਨਕ ਤੋਂ ਗੁਰੂ ਅਰਜਨ, ਇਹ 6ਵਾਂ ਪੀਰ ਪੈਦਾ ਹੋ ਗਿਆ ਹੈ। ਇਹਦੀ ਕਰਾਮਾਤ ਅਤੋਲਵੀ ਹੈ, ਤੋਲੀ ਨਹੀਂ ਜਾ ਸਕਦੀ। ਕੰਪੈਰੇਟਿਵਲੀ ਨਹੀਂ ਕਿਹਾ ਜਾ ਸਕਦਾ ਵੀ ਗੁਰੂ ਹਰਗੋਬਿੰਦ ਸਾਹਿਬ ਵਿੱਚ ਇੰਨੀ ਕੁ ਤਾਕਤ ਹੈ, ਕੋਈ ਗਿਣਤੀ ਮਿਣਤੀ ਦਾ ਪੈਮਾਨਾ ਨਹੀਂ ਹੈ ਇੱਥੇ। ਇਹ ਕੌਣ ਆਇਆ ਹੈ ਪੁੱਛੋ ਭਾਈ ਗੁਰਦਾਸ ਨੂੰ, ਕਹਿੰਦੇ ਦੀਨ ਤੇ ਦੁਨੀਆਂ ਦਾ ਪਾਤਸ਼ਾਹ, ਧਰਮ ਦਾ ਪਾਤਸ਼ਾਹ ਤੇ ਲੋਕ ਪ੍ਰਲੋਕ ਦਾ ਪਾਤਸ਼ਾਹ ਅਕਾਲ ਪੁਰਖ ਪ੍ਰਗਟ ਹੋਇਆ ਹੈ ਔਰ ਅਡੋਲ ਹਸਤੀ ਹੈ, ਕਿਸੇ ਤੋਂ ਝੁਕਣ ਵਾਲਾ ਨਹੀਂ ਹੈ, ਕਿਸੇ ਅੱਗੇ ਡੋਲਣ ਵਾਲਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ, ਸਤਿਗੁਰ ਵਿੱਚ ਆਪ ਰੱਖੇ ਉਨ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਵਿੱਚ ਅਕਾਲ ਪੁਰਖ ਆਪ ਪ੍ਰਗਟ ਹੋਇਆ ਹੈ। ਗੁਰੂ ਅਰਜਨ ਸਾਹਿਬ ਨੇ ਉੱਥੇ ਇੱਕ ਸ਼ਬਦ ਉਚਾਰਨ ਕੀਤਾ ਸੀ। ਵੈਸੇ ਵੇਖੋ ਸੰਪਰਦਾਵਾਂ ਚ ਇੱਕ ਸਿਧਾਂਤ ਇਹ ਚੱਲਦਾ ਹੈ ਵੀ ਹਰ ਸ਼ਬਦ ਦੀ ਉਥਾਨਕਾ ਦੱਸੀ ਜਾਂਦੀ ਹੈ। ਅੱਜ ਕੱਲ ਜਿਹੜੇ ਪ੍ਰਚਾਰਕ ਨੇ ਉਥਾਨਕਾ ਨਹੀਂ ਸੁਣਾਉਂਦੇ, ਉਹ ਕਹਿੰਦੇ ਲੋੜ ਨਹੀਂ ਹੈ। ਹੁਣ ਬਾਣੀ ਜਿਹੜੀ ਹੈ ਐਵੇਂ ਤੇ ਪ੍ਰਗਟ ਹੋਈ ਨਹੀਂ ਗਈ, ਕਿਸੇ ਕਾਰਨ ਹੀ ਹੋਈ ਹੈ ਨਾ, ਤੇ ਕਾਰਨ ਨੂੰ ਉਥਾਨਕਾ ਕਹਿੰਦੇ ਨੇ ਵੀ ਕਿਉਂ ਪ੍ਰਗਟ ਹੋਈ ਹੈ। ਹੁਣ ਕਿਧਰੇ ਨਾ ਕਿਧਰੇ ਮਹਾਰਾਜ ਉਪਦੇਸ਼ ਤੇ ਕਰਦੇ ਹੀ ਨੇ, ਉੱਥੇ ਕੋਈ ਕਾਰਨ ਬਣਦਾ ਹੈ ਵੀ ਕਿਉਂ ਉਪਦੇਸ਼ ਕੀਤਾ। ਹਾਂ, ਉਪਦੇਸ਼ ਚਾਹੇ ਇੱਕ ਇਨਸਾਨ ਲਈ ਹੈ, ਪਰ ਉਹ ਸਮੁੱਚੀ ਕਾਇਨਾਤ ਲਈ ਬਾਣੀ ਹੁੰਦੀ ਹੈ, ਭਲਾ ਕਰਨ ਲਈ। ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਗਟ ਹੋਣ ਤੇ ਸ਼ਬਦ ਉਚਾਰਿਆ ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੈ ਬਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਤੁਰਕਾ, ਦਸੀ ਵਾਸੀ ਹੁਕਮ ਬਾਲਕ ਜਨਮ ਲੀਆ, ਮਿਟਿਆ ਸੋਗ ਮਹਾ ਆਨੰਦ ਥੀਆ। ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੇ। ਜਦੋਂ ਫਰਜ਼ੰਦ ਸ਼੍ਰੀ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਗੀਤ ਗਾਏ ਮਾਈਆਂ ਨੇ, ਕਿਹੜੇ ਗੀਤ ਗਾਏ? ਗੁਰਬਾਣੀ ਸਖੀ ਆਨੰਦ ਗਾਵੇ, ਗੁਰਬਾਣੀ ਗਾਈ, ਰੱਬ ਦੀ ਵਡਿਆਈ ਦੇ ਗੀਤ, ਗੰਦੇ ਮੰਦੇ ਗੀਤ ਨਹੀਂ ਗਾਏ, ਕੁੱਕੜ ਸ਼ੁੱਕੜ ਨਹੀਂ ਵੱਡੇ। ਇੱਕ ਜਾਨ ਪੈਦਾ ਹੋਈ ਹੈ ਤੇ 100 ਜਾਨ ਨਹੀਂ ਲਈ, ਯਾਦ ਰੱਖਿਓ ਇਸ ਗੱਲ ਨੂੰ। ਸਾਨੂੰ ਗੰਦੇ ਮੰਦੇ ਗੀਤਾਂ ਨੂੰ ਗਾਉਣ ਦੀ ਤੇ ਸੁਣਨ ਦੀ ਮਨਾਹੀ ਹੈ। ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਸਾਕਤ ਬੰਦਾ ਭੈੜੇ ਬੋਲ ਲਿਖਦਾ ਹੈ, ਸੁਣ ਕੇ ਵਾਸ਼ਨਾ ਪੈਦਾ ਹੁੰਦੀ ਹੈ, ਮਨ ਡੋਲਦਾ ਹੈ। ਤੂੰ ਮਹਾਰਾਜ ਕਹਿੰਦੇ ਇੱਦਾਂ ਦੇ ਗੀਤ ਨਾ ਸੁਣਾ, ਜੇ ਸੁਣਾਉਣੇ ਨੇ ਤੇ ਆਪਣੀ ਵਡਿਆਈ ਦੇ ਗੀਤ ਅਕਾਲ ਪੁਰਖ ਤੂੰ ਸੁਣਾ। ਹੁਣ ਇੱਥੇ ਕਿਹੜੇ ਗੀਤ ਗਾਏ ਨੇ? ਗੁਰਬਾਣੀ ਆਨੰਦ ਮੰਗਲ ਵਾਹਿਗੁਰੂ ਦੀ ਉਪਮਾ ਦੇ। ਮਹਾਰਾਜ ਕਹਿੰਦੇ ਗੰਦੇ ਗੀਤ ਰੱਬ ਨੂੰ ਨਹੀਂ ਚੰਗੇ ਲੱਗਦੇ, ਇਹ ਜਿਹੜੇ ਗੀਤ ਨੇ ਨਾ ਸਾਚੇ ਸਾਹਿਬ ਕੈ ਮਨ ਭਾਵੈ, ਉਹਦੀ ਵਡਿਆਈ ਦੇ ਗੀਤ ਹੀ ਉਹਨੂੰ ਚੰਗੇ ਲੱਗਦੇ ਨੇ। ਕਾਹਦੇ ਲਈ ਗੀਤ ਗਾਉਂਦੇ ਹੋ? ਕਹਿੰਦੇ ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰ ਦੇ ਵਾਇਆ ਪਏ ਅਚਿੰਤ, ਏਕ ਲਿਵ ਲਾਇਆ ਜਿਉ ਬਾਲਕ ਪਿਤਾ ਉਪਰ ਕਰੈ ਬਹੁ ਮਾਣ, ਬੁਲਾਇਆ ਬੋਲੈ ਗੁਰ ਕੈ ਭਾਣ, ਗੁਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀਨੀ ਦਾਤ। ਕਹਿੰਦੇ ਇਹ ਲੁਕੀ ਛਿਪੀ ਗੱਲ ਨਹੀਂ ਹੈ, ਇਟਸ ਨੋਟ ਅ ਹਿਡਨ ਮੈਟਰ, ਇਹ ਸਾਰਿਆਂ ਦੇ ਅੱਗੇ ਪ੍ਰਗਟ ਹੈ। ਗੁਰੂ ਨਾਨਕ ਹੀ ਝੋਲੀਆਂ ਭਰਨ ਵਾਲਾ ਅਕਾਲ ਪੁਰਖ ਹੈ, ਗੁਰੂ ਅਰਜਨ ਹੀ ਝੋਲੀਆਂ ਭਰਨ ਵਾਲਾ ਹੈ। ਬੀਬੀ ਕਰਮੋ ਤੇ ਬਾਬਾ ਪ੍ਰਿਥੀ ਚੰਦ ਈਰਖਾ ਵਿੱਚ ਸੜ ਬਲ ਰਹੇ ਨੇ ਵੀ ਇਹ ਨਹੀਂ ਸੀ ਆਉਣਾ ਚਾਹੀਦਾ, ਇਹ ਤੇ ਗੁਰਤਾ ਗੱਦੀ ਦਾ ਵਾਰਸ ਪੈਦਾ ਹੋ ਗਿਆ, ਹੁਣ ਸਾਡੇ ਮਿਹਰਬਾਨ ਨੂੰ ਗੱਦੀ ਨਹੀਂ ਮਿਲੇਗੀ। ਇਹ ਜ਼ਰੂਰੀ ਨਹੀਂ ਹੈ ਵੀ ਕੋਈ ਮਹਾਂਪੁਰਸ਼ਾਂ ਦੇ ਜਾਂ ਗੁਰੂ ਦੇ ਪਰਿਵਾਰ ਚੋਂ ਹੈ, ਡੋਲ ਨਹੀਂ ਸਕਦਾ, ਇੱਥੇ ਤਿਲਕਣ ਬਾਰੀ ਬੜੀ ਹੈ। ਸਾਫ ਲਿਖਿਆ ਹੈ ਬਾਣੀ ਵਿੱਚ, ਤ੍ਰਿਵਿਧ ਮਾਇਆ ਰਹੀ ਵਿਆਪ, ਜੋ ਲਪਟਾਨੋ ਤਿਸ ਦੁੱਖ ਸੰਤਾਪ। ਕਹਿੰਦੇ ਮਾਇਆ ਐਸੀ ਦਲਦਲ ਹੈ, ਹਰੇਕ ਨੂੰ ਖਚਿਤ ਕਰ ਲੈਂਦੀ ਹੈ। ਬਹੁਤ ਵਿਰਲੀਆਂ ਰੂਹਾਂ ਨੇ ਜੋ ਇਹਦੀ ਮਾਰ ਤੋਂ ਬਚਦੀਆਂ ਨੇ। ਮਾਇਆ ਇਕੱਲੇ ਪੈਸੇ ਨੂੰ ਨਹੀਂ ਕਿਹਾ, ਮਾਇਆ ਦਾ ਸਿੱਧਾ ਜਿਹਾ ਰੂਪ ਹੈ, ਗੁਰੂ ਅਮਰਦਾਸ ਨੇ ਪ੍ਰਗਟ ਕੀਤਾ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਕੀ ਹੈ? ਕਾਰੋਬਾਰ ਨਹੀਂ ਸੀ ਚੱਲਦਾ ਤੇ ਰੋਜ਼ ਗੁਰਦੁਆਰੇ ਭਾਉ ਆਉਂਦਾ ਸੀ, ਤੇ ਅਰਦਾਸ ਕਰਕੇ ਗਿਆ ਮਹਾਰਾਜ ਕਾਰੋਬਾਰ ਚੱਲ ਪਵੇ, ਦਸਵੰਦ ਕੱਢਿਆ ਕਰਾਂਗੇ, ਚਰਨ ਪਰਸਦੇ ਰਹਾਂਗੇ। ਹੁਣ ਇੰਨਾ ਬਿਜ਼ੀ ਹੋ ਗਿਆ, ਕਹਿੰਦਾ ਮੈਂ ਦੁਕਾਨ ਥੋੜਾ ਬੰਦ ਕਰਨੀ ਹੁਣ ਗੁਰੂ ਕਰਕੇ। ਕੀ ਜੋਬ ਕਰਦੇ ਹੋ? 8 ਘੰਟੇ 12 ਘੰਟੇ ਤੇ ਕਿੰਨਾ ਟਾਈਮ ਲੱਗਦਾ ਮੱਥਾ ਟੇਕਣ? ਜਿਹਨੇ ਸਭ ਕੁਝ ਦਿੱਤਾ ਹੈ, ਜਦੋਂ ਜੋਬ ਨਹੀਂ ਸੀ ਉਦੋਂ ਨੱਕ ਕਿੱਥੇ ਰਗੜਿਆ? ਅਸਲ ਦੇ ਵਿੱਚ ਜੋਬ ਗਈ ਲੱਗ, ਮਾਇਆ ਆ ਗਈ ਤੇ ਹੁਣ ਗੁਰੂ ਘਰ ਆਉਣਾ ਛੱਡ ਦਿੱਤਾ, ਇਹ ਜੋਬ ਮਾਇਆ ਬਣ ਗਈ ਹੈ। ਵਿਆਹ ਨਹੀਂ ਸੀ ਹੁੰਦਾ ਮੁੰਡੇ ਦਾ, ਕਹਿੰਦਾ ਕੱਚੇ ਆ ਬਾਬਾ ਪੱਕੇ ਕਰਾ ਦੇ। ਸੁਣ ਲਈ ਗੁਰੂ ਨਾਨਕ ਸਾਹਿਬ ਨੇ, ਮੁੰਡਾ ਗਿਆ ਵਿਆਹਿਆ ਤੇ ਹੁਣ ਘਰ ਵਾਲੀ ਕੋਲ ਹੀ ਬੈਠਾ ਰਹਿੰਦਾ ਹੈ, ਗੁਰੂ ਦਾ ਚੇਤਾ ਹੀ ਕੋਈ ਨਹੀਂ। ਇਹ ਗ੍ਰਸਤ ਬਣ ਗਈ ਮਾਇਆ। ਪੈਸੇ ਬੜੇ ਹੋ ਗਏ, ਗਿਣਨੋਂ ਨਹੀਂ ਹਟਦਾ, ਇਹ ਪੈਸਾ ਬਣ ਗਿਆ ਮਾਇਆ। ਤੁਹਾਡੇ ਤੇ ਪਰਮਾਤਮਾ ਦੇ ਦਰਮਿਆਨ ਜਿਹੜੀ ਵੀ ਕੰਧ ਹੈ ਉਹਨੂੰ ਮਾਇਆ ਆਖਿਆ ਹੈ। ਉਹ ਪਰਿਵਾਰ ਵੀ ਹੋ ਸਕਦਾ, ਕਾਕਾ ਨਹੀਂ ਸੀ ਹੁੰਦਾ ਤੇ ਗੁਰੂ ਘਰ ਆ ਗਏ, ਮਹਾਰਾਜ ਭਚੰਗੀ ਬਖਸ਼ੋ, ਉਹਨੇ ਬਖਸ਼ ਦਿੱਤਾ ਤੇ ਹੁਣ ਨਿਆਣਾ ਹੀ ਚੱਟੀ ਜਾਂਦੇ ਨੇ, ਉੱਥੇ ਮੱਥਾ ਨਹੀਂ ਟੇਕਣ ਆਉਂਦੇ। ਇਹ ਕਾਕਾ ਬਣ ਗਿਆ ਮਾਇਆ ਦਾ ਰੂਪ। ਸੋ ਬਾਣੀ ਇਹ ਸਮਝਾਉਂਦੀ ਹੈ, ਦੇਣ ਵਾਲਾ ਉਹ ਹੈ, ਉਹਨੂੰ ਯਾਦ ਰੱਖਿਆ ਕਰ। ਮੈਂ ਪਹਿਲਾਂ ਵੀ ਇੱਥੇ ਬੇਨਤੀ ਕਰ ਚੁੱਕਾ ਹੈ, ਕਿਰਤ ਕਰਦੇ ਹੋ ਤੁਸੀਂ, ਇਹ ਵੈਸੇ ਵੀ ਮਾਣ ਹੈ ਸਿੱਖਾਂ ਤੇ, ਜਿੱਥੇ ਵੀ ਜਾਂਦੇ ਨੇ ਉੱਥੋਂ ਦੀ ਜਨਰੇਸ਼ਨ ਭਾਵੇਂ ਭੁੱਖੀ ਮਰਦੀ ਹੋਵੇ ਸਿੱਖ ਮਹਿਲ ਪਾ ਹੀ ਲੈਂਦੇ ਨੇ, ਗੁਰੂ ਨਾਨਕ ਨੇ ਕਿਰਤੀ ਬਣਾਈ। ਪਰ ਇਹਨਾਂ ਦੇਸ਼ਾਂ ਵਿੱਚ ਤੁਸੀਂ ਇੱਕ ਗੱਲ ਦਾ ਖਿਆਲ ਰੱਖਿਆ ਕਰੋ, ਜਦੋਂ ਕਮਾਈ ਕਰਦੇ ਹੋ ਨਾ, ਜੇ ਨਾਮ ਜਪਣਾ ਛੱਡ ਦਿੱਤਾ ਤੇ ਇਹ ਮਾਇਆ ਕੱਲੀ ਨਹੀਂ ਘਰ ਵਿੱਚ ਆਉਂਦੀ, ਇਹਦੀ ਫੌਜ ਹੈ। ਇੱਕ ਵਿਕਾਰ ਨੇ, ਰੋਗ ਨੇ, ਸੋਗ ਨੇ, ਡਿਪਰੈਸ਼ਨ ਹੈ, ਚਿੰਤਾ ਹੈ, ਇੰਨਾ ਪੈਸਾ ਹੈ UK ਵਿੱਚ, ਯੂਰਪ ਵਿੱਚ, ਅਮੈਰੀਕਾ, ਕੈਨੇਡਾ ਵਿੱਚ, ਇੰਡੀਆ ਕੁਝ ਵੀ ਨਹੀਂ ਇਹਦੇ ਮੁਕਾਬਲੇ। ਕੁੱਲੀਆਂ ਚ ਰਹਿੰਦੇ, ਇੱਥੇ ਤੁਸੀਂ ਮਹਿਲਾਂ ਚ ਰਹਿੰਦੇ ਹੋ, 70% ਲੋਕ ਇੱਥੇ ਡਿਪਰੈਸ਼ਨ ਨਾਲ ਮਰਦੇ ਨੇ। ਉੱਥੇ ਝੁੱਗੀਆਂ ਚ ਰਹਿਣ ਵਾਲੇ ਵੀ ਹੱਸਦੇ ਨੇ, ਭਾਰਤ ਵਿੱਚ ਇਹ ਗੱਲ ਤਾਂ ਹੈ, ਆਪਾਂ ਪਿੰਡਾਂ ਚ ਹੀ ਰਹਿੰਦੇ ਸਾਰੇ। ਉੱਥੇ ਕੋਈ ਵੇਖਿਆ ਉੱਥੇ ਡਿਪਰੈਸ਼ਨ ਨਾਲ ਮਰ ਜਾਵੇ, ਕੋਈ ਡਿਪਰੈਸ਼ਨ ਦੀ ਦਵਾਈ ਖਾਂਦਾ? ਫਰਕ ਕੀ ਪੈ ਗਿਆ? ਇੱਥੇ ਅਸੀਂ ਗੁਰੂ ਘਰ ਦਸਵੰਦ ਦੇਣਾ ਛੱਡ ਦਿੱਤਾ, ਮਾਇਆ ਸਫਲੀ ਨਹੀਂ ਹੋ ਰਹੀ। ਉੱਥੇ ਦਸਵੰਦ ਦਿੰਦੇ ਨੇ ਲੋਕ, ਕੋਈ ਕਣਕ ਦੀ ਬੋਰੀ ਦੇ ਦਿੰਦਾ, ਕੋਈ ਝੋਨੇ ਦੀ ਬੋਰੀ, ਗੁਰਦੁਆਰੇ ਲੰਗਰ ਵਿੱਚ ਦਸਵੰਦ ਪਾਉਂਦੇ ਨੇ। ਇਹ ਕਦੇ ਕਰਕੇ ਵੇਖ ਲਿਓ, ਇਹ ਸਿੱਖੀ ਦਾ ਸਿਧਾਂਤ ਹੈ, ਔਰ ਵਾਰ ਵਾਰ ਦੱਸਣਾ ਪੈਂਦਾ। ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹਾ ਪਛਾਣੈ ਸੇ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਨੇ ਹੁਕਮ ਕੀਤਾ ਵੀ ਕਿਰਤ ਕਰ ਤੇ ਵੰਡ ਛਕ। ਉਹ ਕਿਹੜੇ ਖੂਹ ਦਾ ਪਾਣੀ ਸੋਭਨੀਕ ਹੁੰਦਾ ਜਿਹਦੇ ਚੋਂ ਡੋਲੂ ਭਰ ਭਰ ਵੰਡੀ ਜਾਈਏ, ਤੇ ਜਿਹੜੇ ਖੂਹ ਦਾ ਪਾਣੀ ਵਰਤਣਾ ਛੱਡ ਦਈਏ, ਮੱਛਰ ਪੈ ਜਾਂਦਾ, ਮੁਸ਼ਕ ਮਾਰ ਜਾਂਦਾ ਹੁੰਦਾ। ਸੋ ਬਹੁਤਾ ਤੇ ਗੁਰਾਂ ਨੇ ਤੈਨੂੰ ਕਿਹਾ ਨਹੀਂ ਹੈ, ਦਸਵਾਂ ਹਿੱਸਾ ਹੀ ਕਿਹਾ, 9 ਹਿੱਸੇ ਤੇਰੇ ਹੀ ਨੇ। ਸੋ ਇਹ ਜ਼ਰੂਰ ਯਤਨ ਕਰਿਆ ਕਰੋ, ਗਰੀਬ ਗੁਰਬੇ ਦੀ ਮਦਦ ਕਰੋ, ਗੁਰੂ ਕੀ ਗੋਲਕ ਵਿੱਚ ਦਸਵੰਦ ਪਾਇਆ ਕਰੋ, ਫਿਰ ਡਿਪਰੈਸ਼ਨ ਵਰਗਾ ਰੋਗ ਨਹੀਂ ਆਉਂਦਾ। ਮੈਨੂੰ ਨਹੀਂ ਲੱਗਦਾ ਵੀ ਜੇ ਇੱਕ ਘਰ ਡਿਪਰੈਸ਼ਨ ਹੈ ਤੇ ਗੁਆਂਢੀ ਬਚਿਆ ਹੋਵੇਗਾ, ਕਤਾਰਾਂ ਦੀਆਂ ਕਤਾਰਾਂ ਹੀ ਡਿਪਰੈਸਡ ਨੇ। ਇਹ ਕਿਉਂ ਹੋ ਗਿਆ? ਪੈਸਾ ਵੀ ਸੀ, ਸਿੱਧਾ ਜਿਹਾ ਇਹਦਾ ਮਤਲਬ ਹੈ, ਪੈਸੇ ਨੇ ਸਹੂਲਤਾਂ ਦੇ ਦਿੱਤੀਆਂ, ਸੁੱਖ ਕਰਮਾਂ ਦਾ ਹੈ। ਮਟੀਰੀਅਲਿਸਟਿਕ ਵਰਲਡ ਦੇ ਵਿੱਚ ਮਟੀਰੀਅਲ ਬਾਏ ਕਰ ਸਕਦੇ ਹੋ ਤੁਸੀਂ, ਕਿੰਨੇ ਹਾਲੀਵੁੱਡ ਸਟਾਰ ਨੇ, ਕਿੰਨੇ ਰਹੀਸ ਬੰਦੇ ਨੇ ਡਿਪਰੈਸਡ ਹੋ ਕੇ ਗੋਲੀਆਂ ਖਾ ਕੇ ਆਤਮ ਹੱਤਿਆ ਕਰਦੇ ਨੇ, ਮਾਈਕਲ ਜੈਕਸਨ ਵਰਗੇ, ਹੋਰ ਦੂਜੇ ਤੀਜੇ, ਬੜੀ ਲੰਮੀ ਕਤਾਰ ਹੈ, ਤੁਸੀਂ ਪੜ੍ਹਦੇ ਰਹਿੰਦੇ ਹੋ, ਨਿਊਜ਼ ਵੇਖਦੇ ਹੋ। ਹੁਣ ਕਿਰਤ ਤੇ ਉਹ ਵੀ ਕਰਦੇ ਨੇ, ਕਿਰਤ ਕਦੇ ਵੀ ਧਰਮ ਨਹੀਂ ਹੁੰਦੀ, ਉਹ ਕਿਰਤ ਧਰਮ ਬਣਦੀ ਹੈ ਜਿਹਦੇ ਵਿੱਚ ਨਾਮ ਜਪਿਆ ਜਾਵੇ। ਸੋ ਵਾਹਿਗੁਰੂ ਵਾਹਿਗੁਰੂ ਹੀ ਕਰ ਲਿਆ ਕਰੋ, ਬਾਣੀ ਨਹੀਂ ਵੀ ਪੜ੍ਹਨੀ ਆਉਂਦੀ। ਸਿੱਖ ਕਿਸੇ ਦਾ ਹੱਕ ਨਹੀਂ ਖਾਂਦਾ, ਹੱਕ ਖਾਵੇਗਾ ਤੇ ਡਿਪਰੈਸਡ ਹੋਵੇਗਾ, ਮੁਰਦਾਰ ਖਾਵੇਗਾ ਤੇ ਡਿਪਰੈਸਡ ਹੋਵੇਗਾ, ਦਸਵੰਦ ਨਹੀਂ ਕੱਢੇਗਾ ਤੇ ਡਿਪਰੈਸਡ ਹੋਵੇਗਾ ਹੀ। ਮਹਾਰਾਜ ਦੀਨ ਦੁਨੀਆਂ ਦੇ ਮਾਲਕ, ਗੁਰੂ ਗ੍ਰੰਥ ਸਾਹਿਬ ਇਹਨੂੰ ਮਾਇਆ ਕਹਿੰਦੇ ਨੇ, ਜੋ ਪਰਮਾਤਮਾ ਦੀ ਤੇਰੇ ਤੋਂ ਦੂਰੀ ਹੈ। ਜੋ ਵੀ ਕਾਰਨ ਹੈ ਤੈਨੂੰ ਜ਼ਿਆਦਾ ਪਤਾ, ਮੈਨੂੰ ਆਪਣਾ ਪਤਾ, ਮੈਂ ਕਿਉਂ ਦੂਰ ਹਾਂ, ਤੁਹਾਨੂੰ ਆਪਦਾ ਪਤਾ ਹੋਵੇਗਾ। ਸੋ ਇਹ ਸਾਰੇ ਰੂਪ ਮਾਇਆ ਦੇ ਨੇ, ਇਹ ਕੰਧ ਮਾਇਆ ਹੈ। ਕਿਰਤ ਕਰਦੇ ਹੋ ਯਤਨ ਕਰਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ, ਰੋਟੀ ਖਾਂਦੇ ਹੋ ਵਾਹਿਗੁਰੂ ਕਹਿ ਕੇ ਬੁਰਕੀ ਮੂੰਹ ਚ ਪਾਇਆ ਕਰੋ, ਕਈਆਂ ਨੂੰ ਤੇ ਹੱਥ ਹੀ ਨਹੀਂ ਦਿੱਤੇ ਵੀ ਬੁਰਕੀ ਮੂੰਹ ਚ ਪਾ ਲੈਣ। ਸੋ ਧਰਮ ਦਾ ਫਰਜ਼ ਹੈ ਰੱਬ ਨੂੰ ਯਾਦ ਕਰਨ ਦੀ ਬਾਤ ਪਾਉਂਦੇ ਰਹਿਣਾ। ਖੈਰ, ਮਾਇਆ ਸਭ ਨੂੰ ਜਕੜ ਵਿੱਚ ਲੈ ਆਉਂਦੀ ਹੈ ਤੇ ਗੁਰੂ ਪਰਿਵਾਰ ਦਾ ਬਾਬਾ ਪ੍ਰਿਥੀ ਚੰਦ ਵੀ ਜਕੜਿਆ ਹੈ, ਬੀਬੀ ਕਰਮੋਂ ਵੀ ਜਕੜੀ ਹੈ। ਹੁਣ ਇਹਨਾਂ ਨੇ ਕੀ ਕੀਤਾ ਵੀ ਇੱਕ ਦਾਈ ਨੂੰ ਸੱਦਿਆ ਹੈ ਅੰਮ੍ਰਿਤਸਰੋਂ ਵੀ ਤੂੰ ਗੁਰੂ ਕੀ ਵਡਾਲੀ ਜਾ, ਛਾਤੀਆਂ ਨੂੰ ਜ਼ਹਿਰ ਲਾ। ਉਹ ਬਾਲਕ ਸ਼੍ਰੀ ਹਰਗੋਬਿੰਦ ਨੂੰ ਦੁੱਧ ਪਿਆ ਤੇ ਉਹਦਾ ਅੰਤ ਹੋ ਜਾਵੇ ਤੇ ਤੈਨੂੰ ਮੂੰਹੋਂ ਮੰਗਿਆ ਨਾਮ। ਇਤਿਹਾਸ ਦੇ ਬੋਲ ਨੇ ਇਹ ਛੱਤ ਲੇਹੋ ਰਜਤਪਨ ਅਬਹੂ ਕਰੋ ਕਾਜ ਕੋ ਬਿਲਮ ਵਿਸਾਰ ਬਾਲਕ ਮ੍ਰਿਤੂ ਹਮਰੋ ਹਿਤ ਲਖ ਚਿਤ ਪੁੰਨ ਨਹਿ ਕਮੀ ਭਰਹਿ ਭੰਡਾਰ। ਆ 100 ਰਜਤਪਣ ਲੈ ਜਾ। ਰਜਤਪਣ ਸੋਨੇ ਜਾਂ ਚਾਂਦੀ ਦੇ ਸਿੱਕਿਆਂ ਨੂੰ ਕਹਿੰਦੇ ਸਨ। ਕਾਰਖਿਕ ਵੀ ਕਰੰਸੀ ਨੂੰ ਕਹਿੰਦੇ ਸਨ ਉਦੋਂ। ਆ ਰੁਪਈਆ ਹੁਣ ਆਪਾਂ ਕਹਿਣ ਲੱਗ ਪਏ। ਸੋ 100 ਰਜਤਪਣ ਦੇ ਦਿੱਤਾ ਤੇ ਇਹ ਜੇ ਕਾਰਜ ਵਿੱਚ ਤੂੰ ਮਾਈ ਸਫਲੀ ਹੋ ਗਈ ਤੇ ਇੰਨਾ ਧਨ ਦੇਵਾਂਗੇ ਸਾਰੀ ਉਮਰ ਨਹੀਂ ਮੁੱਕੇਗਾ। ਵੇਖ ਲੋ, ਗੁਰੂ ਅਰਜਨ ਸਾਹਿਬ ਦਾ ਭਾਈ ਹੈ ਬਾਬਾ ਪ੍ਰਿਥੀ ਚੰਦ। ਮਾਇਆ ਕੀ ਕੁਝ ਕਰਵਾਉਂਦੀ ਹੈ। ਚਲੋ, ਦਾਈ ਲਾਲਚ ਵਿੱਚ ਆ ਗਈ। ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਦੇ। ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਰਸ ਜ਼ਰੂਰ ਹੈ। ਕਿਸੇ ਨੂੰ ਕਾਮ ਹੈ, ਕਿਸੇ ਨੂੰ ਕ੍ਰੋਧ ਹੈ, ਕਿਸੇ ਨੂੰ ਲੋਭ ਹੈ, ਕਿਸੇ ਨੂੰ ਹੰਕਾਰ ਹੈ, ਤੇ ਕੋਈ ਵਿਰਲਾ ਬਚਿਆ ਹੈ। ਪਰ ਲੋਭੀ ਬਾਰੇ ਤੇ ਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ, ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਭ ਹੈ ਵਿਗਾਰੇ। ਮੇਰੇ ਠਾਕੁਰ ਕਹਿ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ। ਲੋਭੀ ਨੂੰ ਹਲਕਾ ਕੁੱਤਾ ਕਿਹਾ ਜੇ ਬਾਣੀ ਨੇ। ਕਿਉਂ ਹਲਕਾ ਕੁੱਤਾ ਕਿਹਾ ਇਹ ਵੀ ਸੁਣ ਲਓ। ਲੋਭੀ ਬੰਦਾ ਪੈਸੇ ਦੇ ਲਈ ਆਪਣੇ ਪਿਓ ਦਾ ਵੀ ਗਲ ਘੁੱਟ ਸਕਦਾ ਹੈ, ਆਪਣੀ ਨੂੰਹ ਨੂੰ ਵੀ ਅੱਗ ਲਾ ਸਕਦਾ ਹੈ, ਆਪਣੀ ਧੀ ਦਾ ਵੀ ਅੰਤ ਕਰ ਸਕਦਾ ਹੈ। ਤੇ ਜਿਹੜਾ ਕੁੱਤਾ ਹੋਵੇ ਨਾ ਹਲਕਾ, ਉਹਨੂੰ ਮਾਲਕ ਹੀ ਗੋਲੀ ਮਾਰ ਦਿੰਦਾ, ਉਹਨੂੰ ਪਤਾ ਇਹਨੇ ਮੈਨੂੰ ਵੱਢ ਲੈਣਾ ਹੈ। ਤਾਂ ਲੋਭੀ ਕਿਹਾ ਹੈ ਮਹਾਰਾਜ ਨੇ ਵੀ ਕੁੱਤੇ ਵਰਗਾ, ਉਹ ਵੀ ਹਲਕੇ ਵਰਗਾ। ਆਮ ਕੁੱਤਾ ਤੇ ਵਫ਼ਾਦਾਰ ਹੈ, ਜਿੱਦਣ ਹਲਕ ਜਾਂਦਾ ਫਿਰ ਮਾਲਕਾਂ ਨੂੰ ਵੱਢਦਾ ਹੈ। ਸੋ ਲੋਭ ਦਾ ਰੋਗ ਏਦਾਂ ਦਾ, ਫਿਰ ਸਮਝ ਹੀ ਨਹੀਂ ਪੈਂਦੀ ਵੀ ਆਪਣਾ ਬਗਾਨਾ ਕੌਣ ਹੈ। ਬਸ ਚੱਲਣ ਦਿਓ, ਦਾਤਰੀ ਫੇਰੀ ਜਾਣੀ ਹੈ। ਇਹ ਮਨ ਰੂਪੀ ਲੋਭੀ ਕੁੱਤਾ ਮਰਦਾ ਕਾਹਦੇ ਨਾਲ ਹੈ? ਕਹਿੰਦੇ ਗੁਰੂ ਦੇ ਗਿਆਨ ਦੇ ਖੜਗ ਨਾਲ, ਬਾਣੀ ਦੇ ਨਾਲ, ਨਾਮ ਅਭਿਆਸ ਦੇ ਨਾਲ। ਇਹ ਲੋਭ ਦੀ ਅੱਗ ਨਾਮ ਦੇ ਛਿੱਟਿਆਂ ਨਾਲ ਬੁੱਝਦੀ ਹੈ। ਬਾਣੀ ਪੜਿਆ ਇੱਕ ਗੱਲ ਸਮਝ ਪੈ ਜਾਂਦੀ ਹੈ, ਜੋ ਮੇਰਾ ਹੈ ਉਹ ਮੇਥੋਂ ਕੋਈ ਖੋ ਨਹੀਂ ਸਕਦਾ, ਜੋ ਕਿਸੇ ਦਾ ਹੈ ਉਹ ਮੇਰੇ ਕਰਮਾਂ ਵਿੱਚ ਨਹੀਂ ਹੈ ਤੇ ਮੈਨੂੰ ਖੋਣਾ ਵੀ ਨਹੀਂ ਚਾਹੀਦਾ। ਸੰਤੋਖ ਜਿੰਨੀ ਕਰਤੂਤ ਹੈ ਓਨਾ ਹੀ ਮਿਲੇਗਾ, ਕਰਮ ਨਾਲੋਂ ਵੱਧ ਕੇ ਕਿਸੇ ਨੂੰ ਕੁਝ ਨਹੀਂ ਮਿਲਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਾਰਨ ਦੇ ਲਈ ਦਾਈ ਨੇ ਛਾਤੀਆਂ ਨੂੰ ਜ਼ਹਿਰ ਲਾ ਲਿਆ। ਗੁਰੂ ਕੇ ਵਡਾਲੀ ਚਲੀ ਗਈ, ਛੋਟੀ ਉਮਰ ਸੀ ਮਹਾਰਾਜ, ਹਜੇ ਰਿੜਦੇ ਫਿਰਦੇ ਸਨ ਵਿਹੜੇ ਵਿੱਚ। ਤੇ ਮਾਤਾ ਗੰਗਾ ਜੀ ਸੰਗਤਾਂ ਨੂੰ ਕਾਰ ਵਿਵਹਾਰ ਵਿੱਚ ਸੇਵਾ ਵਿੱਚ ਲਾ ਰਹੇ ਨੇ। ਤੂੰ ਜਿਵੇਂ ਹੋਰ ਮਾਈਆਂ ਦਰਸ਼ਨਾਂ ਨੂੰ ਆਉਂਦੀਆਂ, ਚੁੱਕ ਲੈਂਦੀਆਂ, ਖਿਡਾਉਂਦੀਆਂ ਬਾਲਕ ਨੂੰ, ਤੇ ਇਹ ਦਾਈ ਨੇ ਵੀ ਚੁੱਕ ਲਿਆ। ਕਿਨਾਰਾ ਕਰਕੇ ਸੰਗਤ ਤੋਂ ਛਾਤੀ ਨਾਲ ਲਾ ਕੇ ਦੁੱਧ ਪਿਆਉਣ ਲੱਗੀ ਹੈ ਤੇ ਉੱਪਰ ਬਸਤਰ ਕਰ ਲਿਆ ਪੜਦੇ ਲਈ। ਇਤਿਹਾਸ ਦੇ ਬੋਲ ਨੇ ਗਾਡੋ ਜਬ ਕੀਨ ਤਉ ਪਿਓਦਰ ਕੋ ਲੀਨ ਮੁਖ ਹਾਥ ਕੋ ਪਸਾਰ ਗਹੀ ਛੋਰੀ ਤਬ ਗੂਤ ਨਾ ਦੂਸਰੇ ਹਾਥ ਸਾਥ ਗਹਿਓ ਦੂਜੋ ਕੂਚ ਦ੍ਰਿੜ ਕਰ ਖੋਟੀ ਕ੍ਰਿਤ ਹੇਤ ਆਈ ਲਾਗੀ ਲੋਭ ਪੂਤਨਾ। ਸ਼ਾਇਦ ਤੁਸੀਂ ਸਨਾਤਨ ਮਤ ਦੇ ਸ਼੍ਰੀ ਕ੍ਰਿਸ਼ਨ ਜੀ ਦੀ ਇਸ ਸਾਖੀ ਤੋਂ ਵਾਕਫ ਹੋਵੋ। ਇੱਕ ਰਾਕਸ਼ਣੀ ਸੀ ਪੂਤਨਾ, ਉਹ ਛਾਤੀਆਂ ਨੂੰ ਜ਼ਹਿਰ ਲਾ ਕੇ ਸ਼੍ਰੀ ਕ੍ਰਿਸ਼ਨ ਨੂੰ ਦੁੱਧ ਪਿਆਉਣ ਲੱਗੀ ਸੀ। ਉਹ ਸ਼੍ਰੀ ਕ੍ਰਿਸ਼ਨ ਨੇ ਉਹਦੇ ਸਾਹ ਖਿੱਚ ਲਏ ਸਨ, ਬਚਪਨ ਵਿੱਚ ਉਹਦਾ ਅੰਤ ਕੀਤਾ ਸੀ। ਤੇ ਕਵੀ ਸੰਤੋਖ ਸਿੰਘ ਕਹਿੰਦੇ, ਦਾਈ ਨੂੰ ਵੀ ਪੂਤਨਾ ਹੀ ਸਮਝੋ ਜੋ ਮਾਰਨਾ ਹੀ ਹੈ ਸ਼੍ਰੀ ਹਰਗੋਬਿੰਦ ਸਾਹਿਬ ਨੂੰ। ਹੁਣ ਕ੍ਰਿਸ਼ਨ ਅਕਾਲ ਪੁਰਖ ਦੇ ਭੇਜੇ ਅਵਤਾਰ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਅਕਾਲ ਪੁਰਖ ਆਏ ਨੇ, ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ। ਕਹਿੰਦੇ ਜਦੋਂ ਛਾਤੀ ਨਾਲ ਆਉਣ ਲੱਗੀ ਤੇ ਮਹਾਰਾਜ ਛਾਤੀ ਨਾਲ ਮੂੰਹ ਨਹੀਂ ਲਾਉਂਦੇ, ਜਾਣੀ ਜਾਣਦੇ ਇਹ ਸਾਡੇ ਨਿਆਣਿਆਂ ਨੂੰ ਹੀ ਵੱਡੇ ਹੋ ਕੇ ਅਕਲ ਆਉਂਦੀ ਹੈ, ਗੁਰੂ ਨੂੰ ਤੇ ਆਗਾਜ਼ ਤੋਂ ਹੀ ਸਮਝ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਨਮ ਤੋਂ ਹੀ ਪਰਮੇਸ਼ਵਰ ਦਾ ਸਰੂਪ ਹੈ ਤੂੰ। ਜਦੋਂ ਉਹਨੇ ਧੱਕੇ ਨਾਲ ਛਾਤੀ ਨੂੰ ਲਾ ਲਿਆ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਮਹਾਰਾਜ ਨੇ ਇੱਕ ਹੱਥ ਨਾਲ ਪਿੱਛੋਂ ਐਂ ਗੁੱਤ ਫੜੀ ਹੋਈ ਹੈ ਤੇ ਦੁੱਧ ਪੀ ਰਹੇ ਨੇ। ਦਾਈ ਨੂੰ ਲੱਗਦਾ ਹੈ ਵੀ ਜ਼ਹਿਰ ਨਾਲ ਮਰ ਜਾਣਗੇ। ਛਾਤੀ ਦੇ ਨਾਲ ਬਾਲਕ ਨੂੰ ਲਾਇਆ ਹੈ, ਰੰਚਕ ਮਾਤਰ ਸਮਾਂ ਲੱਗਿਆ, ਜ਼ਹਿਰ ਨੇ ਗੁਰੂ ਹਰਗੋਬਿੰਦ ਜੀ ਦਾ ਤੇ ਕੁਝ ਨਾ ਵਿਗਾੜਿਆ ਤੇ ਦਾਈ ਦੇ ਸਵਾਸ ਖਿੱਚੇ ਗਏ, ਧਰਤੀ ਤੇ ਤੜਫਦੀ ਹੋਈ ਡਿੱਗ ਪਈ। ਤੇ ਜਦੋਂ ਧਰਤੀ ਤੇ ਡਿੱਗੀ ਨਾ ਤੇ ਖੜਕਾ ਸੁਣਿਆ, ਮਾਤਾ ਜੀ ਨੇ ਵੇਖਿਆ, ਦੌੜੇ ਆਏ, ਤੜਫ ਰਹੀ ਹੈ ਦਾਈ, ਬਾਲ ਸ਼੍ਰੀ ਹਰਗੋਬਿੰਦ ਪਾਸ ਖਿੜਖੜਾ ਕੇ ਹੱਸ ਰਹੇ ਨੇ, ਰਿੜਦੇ ਪਏ ਨੇ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ, ਜ਼ਹਿਰ ਤੇ ਸਭ ਨੂੰ ਮਾਰਦਾ ਹੈ, ਇਹ ਕਿਵੇਂ ਹੋ ਸਕਦਾ ਹੈ ਗੁਰੂ ਤੇ ਅਸਰ ਨਾ ਹੋਵੇ? ਬਾਣੀ ਵਿੱਚ ਪਤਾ ਕੀ ਹੁੰਦਾ, ਮਹਾਰਾਜ ਇਹ ਸਾਫ ਲਿਖਦੇ ਨੇ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਬਣਿਓ। ਗੁਰੂ ਦੇ ਨਾਮ ਦੀ ਐਸੀ ਤਾਕਤ ਹੈ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ ਹੈ, ਜਾਂ ਜ਼ਹਿਰ ਵਰਗਾ ਜੀਵਨ ਵੀ ਬੰਦੇ ਦਾ ਅੰਮ੍ਰਿਤਮਈ ਬਣ ਜਾਂਦਾ ਹੈ। ਕਾਹਦੇ ਨਾਲ ਮਰੀ ਹੈ? ਪਾਪੀ ਮੂਆ ਗੁਰ ਪ੍ਰਤਾਪ, ਪਾਪ ਕਰਤਾ ਮਾਈ ਸੀ, ਗੁਰੂ ਦੇ ਪ੍ਰਤਾਪ ਨਾਲ ਗੁਰੂ ਦੀ ਅਜ਼ਮਤ ਨਾਲ ਮਰ ਗਈ। ਤਾਂ ਸਿਨਰ ਡਾਇਡ ਥਰੂ ਦਾ ਪਾਵਰ ਆਫ ਗੁਰੂ, ਮਿਟ ਗਈ ਹੈ, ਤੜਫਦੀ ਹੋਈ ਮਰ ਗਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ, ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਣ ਹਾਰੇ, ਹੈ ਗੁਰੂ ਦੇਵ ਤੂੰ ਜੋ ਚਾਹੇ ਕਰ ਸਕਦਾ। ਭਾਵੇਂ ਮੈਲੀ ਭਾਵਨਾ ਹੀ ਲੈ ਕੇ ਆਈ, ਜੇ ਗੁਰਾਂ ਨੇ ਅੰਤ ਕੀਤਾ ਹੈ ਤੇ ਕਹਿੰਦੇ ਇਹ ਵੀ ਮੁਕਤ ਹੋ ਗਈ ਹੋਵੇਗੀ, 84 ਤੋਂ ਨਜ਼ਾਤ ਮਿਲ ਗਈ ਹੋਵੇਗੀ, ਮੈਂਸੀਪੇਸ਼ਨ ਮਿਲ ਗਈ ਹੋਵੇਗੀ ਇਸਨੂੰ। ਕਿਉਂ ਏਦਾਂ ਕਰਦਾ ਹੈ? ਪਾਪੀਆਂ ਨੂੰ ਕਿਉਂ ਤਾਰਦਾ ਹੈ? ਕਹਿੰਦੇ ਉਹਦਾ ਸੁਭਾਅ ਹੀ ਐਸਾ ਹੈ। ਕਹੋ ਨਾਨਕ ਸਰਣ ਦਇਆਲ, ਗੁਰ ਲੇਹੋ ਮੁਗਧ ਉਧਾਰੇ। ਪਾਪੀਆਂ ਨੂੰ ਦਇਆ ਕਰਕੇ ਮੂਰਖਾਂ ਨੂੰ ਵੀ ਉਧਾਰ ਦਿੰਦਾ ਹੈ, ਬਖਸ਼ ਦਿੰਦਾ ਹੈ। ਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਿਆ, ਆਏ ਉਦੋਂ ਇਹ ਸ਼ਬਦ ਉਚਾਰਿਆ ਸੀ, ਆਸਾ ਮਹੱਲਾ ਪੰਜਵਾਂ, ਗੁਰ ਪੂਰੇ ਰਾਖਿਆ ਦੇ ਹਾਥ, ਪ੍ਰਗਟ ਭਇਆ ਜਨ ਕਾ ਪ੍ਰਤਾਪ, ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ, ਸਰਨ ਭਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ, ਜੀਉ ਪਿੰਡ ਜੋਬਨ ਰਾਖੇ ਪ੍ਰਾਨ, ਕਹੋ ਨਾਨਕ ਗੁਰ ਕਹੋ ਕੁਰਬਾਨ। ਇਹ ਸ਼ਬਦ ਗੁਰਾਂ ਨੇ ਉਚਾਰਿਆ ਸੀ। ਸੋ ਇਹ ਪੂਤਨਾ ਵਰਗੀ ਜਿਹੜੀ ਦਾਈ ਸੀ ਪਾਪ ਕਰਮ ਕਰਨ ਵਾਲੀ, ਇਹਦਾ ਅੰਤ ਹੋ ਗਿਆ, ਇਹ ਮਿਟ ਗਈ। ਕਦੇ ਵੀ ਗੁਰੂ ਦੇ ਰੁਤਬੇ ਨੂੰ ਕੰਮ ਕਰਕੇ ਨਾ ਸਮਝਿਓ। ਗੁਰੂ ਦੀ ਜਿਹੜੀ ਅਜ਼ਮਤ ਹੈ, ਕਹਿੰਦੇ ਗੁਰੂ ਗੁਰ ਜਿਹੜਾ ਵੀ ਜਪੇਗਾ ਉਹਨੂੰ ਨਜ਼ਾਤ ਮਿਲੇਗੀ, ਉਹਦੇ ਰੋਗ ਸੋਗ ਜ਼ਹਿਰ ਵਰਗੇ ਦੁੱਖ ਮਿਟ ਜਾਣਗੇ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੈ ਦਾਤ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ, ਹੁੰਦਾ ਉਹ ਹੈ ਜੋ ਗੁਰੂ ਨੂੰ ਪਾਉਂਦਾ ਹੈ। ਕਈ ਕਥਾਕਾਰ ਇਹ ਸਾਖੀ ਏਦਾਂ ਵੀ ਸੁਣਾ ਦਿੰਦੇ, ਆਖਣਗੇ ਜੀ ਉਹਨੇ ਛਾਤੀਆਂ ਨੂੰ ਜ਼ਹਿਰ ਲਾਇਆ ਇਸ ਤੋਂ ਪਹਿਲਾਂ ਕਿ ਗੁਰਾਂ ਨੂੰ ਪਕੜ ਕੇ ਛਾਤੀ ਨਾਲ ਲਾਉਂਦੀ, ਅਖੇ ਉਹਦੇ ਤੇ ਜ਼ਹਿਰ ਦਾ ਅਸਰ ਹੋਇਆ, ਉਹ ਆਪ ਹੀ ਮਰ ਗਈ। ਇਹ ਬੜਾ ਉਹਨਾਂ ਨੂੰ ਔਖਾ ਲੱਗਦਾ ਕਹਿਣਾ ਵੀ ਕਿਤੇ ਇਹ ਨਾ ਤਰਕ ਹੋ ਜਾਵੇ ਵੀ ਗੁਰੂ ਨੇ ਕਰਾਮਾਤ ਵਿਖਾਈ ਹੈ। ਸਾਇੰਸ ਨਹੀਂ ਮੰਨਦੀ ਤੇ ਤੁਸੀਂ ਸਾਇੰਸ ਨੂੰ ਹੀ ਮੰਨੋ, ਜਾ ਕੇ ਲੈਬਾਂ ਵਿੱਚ ਐਕਸਪੈਰੀਮੈਂਟ ਕਰੋ, ਤੁਸੀਂ ਗੁਰੂ ਦੀ ਸਟੇਜ ਤੇ ਕੀ ਕਰਨ ਆਉਂਦੇ ਹੋ? ਇੱਥੇ ਗੱਲ ਹੋਣੀ ਹੈ ਗੁਰੂ ਗ੍ਰੰਥ ਸਾਹਿਬ ਦੀ, ਸਾਇੰਸ ਦੀ ਨਹੀਂ। ਤੂੰ ਸਾਇੰਸ ਨੂੰ ਘਰ ਰੱਖਿਆ ਕਰੋ, ਇਹ ਧਰਮ ਸਾਇੰਸ ਦਾ ਵਿਸ਼ਾ ਨਹੀਂ ਹੈ। ਸਾਇੰਸ ਕਹਿੰਦੀ ਹੈ ਐਕਸਪੈਰੀਮੈਂਟ ਕਰ ਫਿਰ ਮੰਨਾਂਗੇ, ਧਰਮ ਕਹਿੰਦਾ ਹੈ ਪਹਿਲਾਂ ਮਨ ਫਿਰ ਦਰਸ਼ਨ ਦੇਵੇਗਾ। ਜ਼ਮੀਨ ਅਸਮਾਨ ਦਾ ਫਰਕ ਹੈ ਦੋਵਾਂ ਤਰ੍ਹਾਂ ਦਾ, ਤੁਸੀਂ ਇੰਟਰਮਿੰਗਲ ਕਰ ਦਿੰਦੇ ਹੋ। ਸੋ ਇੱਥੇ ਸਾਇੰਸ ਸੁਇੰਸ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੇ ਧਰਮ ਦਾ, ਸਾਇੰਸ ਵਾਲਿਆਂ ਨੂੰ ਸਾਇੰਸ ਮੁਬਾਰਕ। ਇੱਥੇ ਤੇ ਬਾਣੀ ਕਹਿੰਦੀ ਹੈ ਜੋ ਤਿਸ ਭਾਵੈ ਸੋ ਪਰਵਾਣ ਗੁਰ ਪਰਮੇਸ਼ਰ ਏਕੋ ਜਾਣ। ਜੋ ਗੁਰੂ ਨੂੰ ਪਾਉਂਦਾ ਹੈ ਦੁਨੀਆਂ ਤੇ ਹੋਵੇਗਾ ਉਹ, ਹੋਰ ਕੁਝ ਨਹੀਂ ਹੋਵੇਗਾ। ਇਹ ਹੈ ਧਰਮ ਦੀ ਭਾਵਨਾ। ਤੋ ਸਿੱਧੀ ਜੀ ਬਾਤ ਹੈ, ਗੁਰੂ ਦੀ ਕਰਾਮਾਤ ਨਾਲ ਦਾਈ ਦਾ ਅੰਤ ਹੋ ਗਿਆ। ਭਾਈ ਨੰਦ ਲਾਲ ਨੇ ਬੜਾ ਸੁੰਦਰ ਕਿਹਾ, ਕਹਿੰਦੇ ਦੋ ਆਲਮ ਮੁਨਵਰ ਜੇ ਅਲਵਾਰੇ ਊ ਹਮਾ ਤਿਸ਼ਨ ਹਏ ਫੈਜ਼ੇ ਦੀਦਾਰੇ ਊ। ਆਏ ਗੁਰੂ ਹਰਗੋਬਿੰਦ ਸਾਹਿਬ, ਤੂੰ ਉਹ ਤਾਕਤ ਹੈ ਜਿਹਦੇ ਨੂਰ ਨਾਲ ਦੋਵੇਂ ਜਹਾਨ ਰੋਸ਼ਨ ਨੇ, ਇਹ ਲੋਕ ਵੀ ਤੇ ਪਰਲੋਕ ਵੀ। ਇਹ ਹੈ ਭਾਈ ਨੰਦ ਲਾਲ ਦੀ ਨਜ਼ਰ। ਤੇ ਭਾਈ ਨੰਦ ਲਾਲ ਕੋਈ ਐਵੇਂ ਇੱਧਰ ਤੁਰਿਆ ਜਾਂਦਾ ਕਵੀ ਨਹੀਂ ਬਣ ਗਿਆ। ਗੁਰੂ ਗੋਬਿੰਦ ਸਿੰਘ ਦੇ ਸਨਮੁਖ 52 ਕਵੀਆਂ ਚੋਂ ਸਿਰਮੌਰ ਸੀ, ਤੇ ਗੁਰੂ ਗੋਬਿੰਦ ਸਿੰਘ ਦੀ ਜੋ ਕਰਾਮਾਤ ਵੇਖਦਾ ਸੀ ਉਹ ਲਿਖਦਾ ਸੀ। ਕਹਿੰਦਾ ਹੈ ਨਾ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਦੋਹਾਂ ਆਲਮਾਂ ਦਾ ਸ਼ਾਹ ਹੈ ਗੁਰੂ ਗੋਬਿੰਦ ਸਿੰਘ। ਇੱਕ ਆ ਆਲਮ ਇਹ ਲੋਕ ਤੇ ਇੱਕ ਪਰਲੋਕ। ਏਦਾਂ ਹੀ ਗੁਰੂ ਹਰਗੋਬਿੰਦ ਸਾਹਿਬ ਬਾਰੇ ਕਹਿੰਦੇ ਨੇ, ਤੁਸੀਂ ਦੋਹਾਂ ਆਲਮਾਂ ਦੇ ਮਾਲਕ ਹੋ। ਇੱਕ ਲਫ਼ਜ਼ ਵਰਤਿਆ ਹੈ ਤਿਸ਼ਨ ਹਏ, ਇਹਦਾ ਭਾਵ ਹੁੰਦਾ ਹੈ ਪਿਆਸੇ। ਜਿਹੜਾ ਵੀ ਪਿਆਸਾ ਤੁਹਾਡੇ ਦਰਸ਼ਨਾਂ ਲਈ ਆਉਂਦਾ ਹੈ, ਜਿਵੇਂ ਉਹਨੂੰ ਕੂਆਂ ਮਿਲੇ ਤੇ ਪਿਆਸ ਮਿਟਦੀ ਹੈ, ਤੁਸੀਂ ਪਦਾਰਥਾਂ ਨਾਲ ਅਗਲੇ ਨੂੰ ਰੱਜ ਬਖਸ਼ ਦਿੰਦੇ ਹੋ। ਐਸੀਆਂ ਕਰਾਮਾਤਾਂ ਦੇ ਮਾਲਕ ਹੋ, ਐਸੀ ਪਹੁੰਚਦੇ ਤੁਸੀਂ ਗੁਰਦੇਵ ਮਾਲਕ। ਖੈਰ, ਇਹ ਬਾਬਾ ਪ੍ਰਿਥੀ ਚੰਦ ਹੋਣੀ ਫਿਰ ਨਹੀਂ ਟਲੇ। ਸ਼ਰੀਕ ਘੱਟ ਹੀ ਟਲਦੇ ਹੁੰਦੇ ਨੇ, ਆਪਾਂ ਨੂੰ ਪਤਾ ਹੀ ਹੈ। ਬਾਬਾ ਪ੍ਰਿਥੀ ਚੰਦ ਨੇ ਤੇ ਬੀਬੀ ਕਰਮੋ ਨੇ ਹੁਣ ਸਲਾਹ ਕੀਤੀ ਹੈ ਵੀ ਇਹ ਕੰਡਾ ਕੱਢਣਾ ਹੀ ਪੈਣਾ ਹੈ ਗੁਰੂ ਹਰਗੋਬਿੰਦ ਵਾਲਾ, ਨਹੀਂ ਤੇ ਗੱਦੀ ਨਹੀਂ ਮਿਲਣੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਮਨਮੁਖ ਕੁਚੀਲ ਕੁਸ਼ਤ ਬਿਕਰਾਲਾ। ਮਨਮੁਖ ਦਾ ਸੁਭਾਅ ਕੁਚੀਲ ਹੈ, ਕੁਚੀਲ ਮੈਲੇ ਪੁਸ਼ਾਕੇ ਵਾਲਾ। ਪੁਸ਼ਾਕ ਇੱਥੇ ਮਨ ਨੂੰ ਕਿਹਾ, ਮੈਲੇ ਮਨ ਵਾਲਾ, ਉਹਦੀ ਚਿਤਵਨੀ ਮੈਲੀ ਹੈ, ਕਦੇ ਚੰਗੀ ਸੋਚ ਨਹੀਂ ਰੱਖੇਗਾ। ਅੱਗੇ ਲਫ਼ਜ਼ ਹੈ ਕੁਸ਼ਿਤ, ਬੁਰੀ ਮਸ਼ਹੂਰੀ ਬਦਨਾਮੀ। ਉਹ ਇੰਨੇ ਬੁਰੇ ਕੰਮ ਕਰਦਾ, ਬਿਕਰਾਲ ਹੋ ਜਾਂਦਾ, ਭਿਅੰਕਰ ਹੋ ਜਾਂਦਾ, ਡਰਾਉਣਾ ਜਿਹਾ ਹੋ ਜਾਂਦਾ ਹੈ। ਕਈ ਬੰਦਿਆਂ ਦੀ ਆਦਤ ਹੁੰਦੀ ਨਾ ਪਾਪ ਕਰਨਾ, ਪੁੱਠੇ ਕਰਮ ਕਰਨਾ, ਤੇ ਉਹ ਸਮਾਜ ਦੇ ਲੋਕ ਕਿਨਾਰਾ ਕਰ ਜਾਂਦੇ ਵੀ ਇਹਦੇ ਮੱਛੇ ਹੀ ਨਹੀਂ ਲੱਗਣਾ, ਇਹਨੇ ਚਾਹੀਦਾ ਕੰਮ ਕੀਤਾ ਹੀ ਕੋਈ ਨਹੀਂ। ਮਨਮੁੱਖ ਏਦਾਂ ਦੇ ਹੁੰਦੇ ਨੇ, ਪਰ ਉਹਨਾਂ ਦਾ ਜੀਵਨ ਭਿਆਨਕ ਹੋ ਜਾਂਦਾ ਹੈ। ਬਾਬੇ ਪ੍ਰਿਥੀ ਚੰਦ ਦੇ ਕੰਮ ਕੁਝ ਏਦਾਂ ਦੇ ਨੇ। ਇੱਕ ਉੱਥੇ ਸਪੈਲਾ ਆਇਆ ਹੈ ਜਿਹਨੂੰ ਜੋਗੀ ਕਹਿ ਦਿੰਦੇ ਆਪਾਂ, ਉਹਨੂੰ ਆਖਣ ਲੱਗੇ ਵੀ ਹੁਣ ਗੱਲ ਇਸ ਤਰ੍ਹਾਂ ਹੈ ਵੀ ਇਹ ਗੁਰੂ ਅਰਜਨ ਸਾਹਿਬ ਦਾ ਫਰਜ਼ੰਦ ਵਿਹੜੇ ਵਿੱਚ ਖੇਡਦਾ ਫਿਰਦਾ ਹੈ ਪਿੰਡ ਵਡਾਲੀ, ਤੇ ਤੇਰੇ ਕੋਲ ਨਾਗ ਹੈ, ਤੇ ਜੇ ਉਸ ਬਾਲਕ ਨੂੰ ਨਾਗ ਡੱਸ ਲਵੇ ਨਾ, ਇੰਨੀ ਦੌਲਤ ਬਖਸ਼ ਦੇਵਾਂਗੇ 7 ਪੀੜ੍ਹੀਆਂ ਨਹੀਂ ਮੁੱਕੇਗੀ, ਤੇ ਗੱਦੀ ਮਿਹਰਬਾਨ ਨੂੰ ਚਾਹੀਦੀ ਹੈ। ਕਹਿੰਦੇ ਉਹ ਸਪੈਲਾ ਗਿਆ ਤੇ ਸੱਪ ਪਾਈ ਉਸਨੇ, ਉਹ ਗੁਰੂ ਹਰਗੋਬਿੰਦ ਸਾਹਿਬ ਵਿਹੜੇ ਵਿੱਚ ਖੇਡਦੇ ਸਨ ਤੇ ਉੱਥੇ ਛੱਡ ਦਿੱਤਾ। ਹੁਣ ਗੁਰੂ ਘਰਾਂ ਤੇ ਕਾਰ ਵਿਵਹਾਰ ਇੰਨੇ ਹੁੰਦੇ ਨੇ, ਸਭ ਰੁੱਝੇ ਹੁੰਦੇ ਨੇ। ਉਹ ਕਿਸੇ ਸਿੱਖ ਦਾ ਧਿਆਨ ਨਾ ਗਿਆ ਤੇ ਸ੍ਰੀ ਹਰਗੋਬਿੰਦ ਸਾਹਿਬ ਖੇਡਦੇ ਖੇਡਦੇ ਸੱਪ ਦੇ ਕੋਲ ਹੋਏ। ਤੇ ਕਹਿੰਦੇ ਝਪਟ ਮਾਰ ਕੇ ਨਾ ਐਵੇਂ ਦੋਵਾਂ ਕੁ ਵਰਿਆਂ ਦੇ ਸ੍ਰੀ ਹਰਗੋਬਿੰਦ ਸਾਹਿਬ ਨੇ ਸੱਪ ਫੜ ਲਿਆ। ਬ੍ਰਿਜ ਭਾਸ਼ਾ ਵਿੱਚ ਇਤਿਹਾਸਿਕ ਗ੍ਰੰਥ ਦੇ ਬੋਲ ਨੇ, ਕਵੀ ਸੰਤੋਖ ਸਿੰਘ ਲਿਖਦੇ ਨੇ, ਸੀਸ ਦਬਾਏ ਕੇ ਫੇਸ ਦਿਓ, ਬਹੁ ਦੀਰਘ ਸੋ ਉਲਟਿਓ ਬਲ ਖਾਏ, ਲਾਂਗੁਲ ਕੋ ਪਟਕਾਏ ਮਰਿਓ ਤਬ, ਤਾਂ ਦਿਸ਼ਮਾਤ ਨੇ ਨੈਣ ਲਗਾਏ। ਜਿਹੜੇ ਸੱਪ ਨੂੰ ਗੁਰਾਂ ਨੇ ਫੜਿਆ ਤੇ ਉਹਨੇ ਪੁਕਾਰਾ ਮਾਰਿਆ, ਡਰਾਉਣਾ ਚਾਹਿਆ, ਡੰਗਣਾ ਚਾਹਿਆ, ਗੁਰੂ ਹਰਗੋਬਿੰਦ ਸਾਹਿਬ ਨੇ ਸਿਰ ਫੇਂ ਕੇ ਧਰਤੀ ਤੇ ਮਾਰਿਆ, ਨਾਲ ਹੀ ਜਾਨ ਕੱਢ ਦਿੱਤੀ ਸੱਪ ਦੀ। ਤੇ ਜਦੋਂ ਪੜਕ ਕੇ ਮਾਰਿਆ ਤੇ ਉਸ ਦਿਸ਼ ਨੂੰ ਮਾਤਾ ਦੇ ਨੈਣ ਗਏ, ਦੌੜ ਕੇ ਆਈ ਵੀ ਇਹ ਕੀ ਬਣ ਗਿਆ ਹੈ, ਸੱਪ ਮੋਇਆ ਪਿਆ ਤੇ ਬਾਲਕ ਸ਼੍ਰੀ ਹਰਗੋਬਿੰਦ ਖੇਲ ਰਹੇ ਨੇ। ਇਹਨੂੰ ਗੁਰੂ ਗ੍ਰੰਥ ਸਾਹਿਬ ਕੀ ਆਂਦੇ ਨੇ? ਇੱਕ ਗੱਲ ਤੇ ਇਹ ਸਮਝਿਓ ਵੀ ਗੁਰੂ ਹੱਥੋਂ ਜੋ ਵੀ ਮਿਟੇਗਾ, ਪਸ ਪੰਸੀ ਭੂਤ ਅਰ ਪ੍ਰੇਤਾ, ਬਹੁ ਵਿਦ ਜੋਨੀ ਫਿਰਤ ਅਨੇਤਾ, ਇਹ 84 ਲੱਖ ਜੂਨਾਂ ਨੇ। ਇਹਨਾਂ ਚੋਂ ਜਿਹੜਾ ਵੀ ਗੁਰੂ ਹੱਥੋਂ ਮਿਟੇਗਾ, ਸੱਜਣ ਹੈ ਦੁਸ਼ਮਣ ਹੈ, ਕਹਿੰਦੇ ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ, ਸਤਿਗੁਰ ਦਾਤਾ ਮੁਕਤ ਕਰਾਏ। ਗੁਰੂ ਮੁਕਤੀ ਦਾ ਦਾਤਾ ਹੈ, 84 ਲੱਖ ਜੂਨਾ ਕੱਟਣ ਵਾਲਾ ਹੈ। 84 ਲੱਖ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ, ਗੁਰੂ ਦੀ ਕਿਰਪਾ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਇਹ ਸੱਪ ਜਿਹੜਾ ਸੀ ਨਾ, ਇਹਦਾ ਅੰਤ ਗੁਰਾਂ ਨੇ ਕੀਤਾ। ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਿਆ ਇਸ ਕਰਾਮਾਤ ਬਾਰੇ, ਇਸ ਅਜ਼ਮਤ ਬਾਰੇ, ਤੋ ਉਹ ਮੁਸਕੁਰਾਉਂਦੇ ਨੇ, ਕਿਉਂਕਿ ਉਹ ਜਾਣਦੇ ਨੇ ਇਹ ਕੋਈ ਮਾਮੂਲੀ ਹਸਤੀ ਨਹੀਂ ਹੈ। ਇਹਦੇ ਬਾਰੇ ਤੇ ਭਾਈ ਗੁਰਦਾਸ ਨੇ ਲਿਖਿਆ ਸੀ, ਛੱਠਮ ਪੀਰ ਬੈਠਾ ਗੁਰ ਭਾਰੀ, ਇਹ ਭਾਰਾ ਗੁਰੂ ਹੈ, ਇਹਦੇ ਤੁਲ ਦੁਨੀਆਂ ਦੇ ਉੱਤੇ ਕੋਈ ਨਹੀਂ ਹੈ, ਨਾ ਅਸਮਤਾਂ ਦੇ ਵਿੱਚ, ਕਰਾਮਾਤ ਦੇ ਵਿੱਚ, ਨਾ ਬਾਹੂਬਲ ਦੇ ਵਿੱਚ। ਵੈਸੇ ਵੀ ਇਤਿਹਾਸ ਵਿੱਚ ਦਰਜ ਹੈ ਵੀ ਗੁਰਾਂ ਦਾ ਜਿਹੜਾ ਰੁਤਬਾ ਸੀ ਨਾ, ਜੋ ਅਜ਼ਮਤ ਸੀ ਗੁਰਾਂ ਦੀ, 7.5 ਫੁੱਟ ਦੇ ਕਰੀਬ ਇਹਨਾਂ ਦੀ ਹਾਈਟ ਸੀ ਮਹਾਰਾਜ ਦੀ। ਤੇ ਕਹਿੰਦੇ ਨੇ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਨਾ, ਆਪਾਂ ਤੇ ਨਹੀਂ ਦੇਖਿਆ, ਬਜ਼ੁਰਗਾਂ ਦੇਖਿਆ ਹੋਵੇਗਾ, ਜਿਹੜੀਆਂ ਗਲੀਆਂ ਸਨ ਉਹ ਬੜੀਆਂ ਭੀੜੀਆਂ ਸਨ। ਤੇ ਉਹ ਗਲੀਆਂ ਦੇ ਵਿੱਚ ਜਦੋਂ ਦੋ ਬੰਦੇ ਗੱਲਾਂ ਬਾਤਾਂ ਕਰਦੇ ਲੰਘਦੇ ਨੇ ਤੇ ਉਹਨਾਂ ਦੇ ਮੋਢੇ ਖਿੰਦੇ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਲੰਘਦੇ ਸਨ ਤੇ ਉਹਨਾਂ ਕੱਲਿਆਂ ਦੇ ਮੋਢੇ ਖਹਿ ਜਾਇਆ ਕਰਦੇ ਸਨ। ਏਡੇ ਜਵਾਨ ਸਨ ਪਾਤਸ਼ਾਹ, ਕਰਾਮਾਤ ਵਿੱਚ ਵੀ ਭਾਰੀ ਨੇ, ਕੱਦ ਕਾਠ ਵਿੱਚ ਵੀ ਭਾਰੀ ਨੇ, ਐਵੇਂ ਥੋੜਾ। ਭਾਰਤ ਵਰਸ਼ ਦੇ ਬਾਦਸ਼ਾਹ ਸ਼ਾਹਜਹਾਨ ਕੋਲੋਂ 4 ਜੰਗ ਜਿੱਤੇ, ਪਰ ਬਾਕੀ ਬਾਣੀ ਵੀ ਕਹਿੰਦੀ ਹੈ, ਗੁਰ ਨਾਲ ਤੁਲ ਨਾ ਲੱਗਈ ਖੋਜ ਡਿਠਾ ਬ੍ਰਹਿਮੰਡ, ਗੁਰੂ ਦੇ ਨਾਲ ਕੰਪੈਰੀਜ਼ਨ ਕਿਸੇ ਦਾ ਨਹੀਂ ਹੋ ਸਕਦਾ। ਇੱਥੇ ਹੀ ਦਾਸ ਵਿਚਾਰ ਨੂੰ ਸੰਕੋਚਦਾ ਹੈ। 1 ਘੰਟਾ ਆਪ ਸੰਗਤ ਦੇ ਦਰਸ਼ਨ ਕੀਤੇ ਨੇ, ਕੱਲ ਨੂੰ ਵੀ 7:15 ਦੀਵਾਨ ਸੱਜਣਗੇ, ਫਿਰ ਪਰਸੋਂ 2 ਦਿਨ ਹੋਰ ਆਪ ਸੰਗਤ ਦੇ ਦਰਸ਼ਨ ਕਰਨੇ ਨੇ, ਇਹੀ ਲੜੀ ਅੱਗੇ ਚਲਾਵਾਂਗੇ। ਮੀਰੀ ਪੀਰੀ ਦੇ ਮਾਲਕ ਦੀ ਵਡਿਆਈ ਕਰਾਂਗੇ, ਭੁੱਲ ਚੁੱਕ ਦੀ ਖਿਮਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।